ਮੈਂ ਬੇਨਤੀ ਕੀਤੀ ਮਹਾਰਾਜ ਜੀ ਪ੍ਰੋਗਰਾਮ ਸਮਾਗਮ ਦੇ ਵਾਸਤੇ ਅੱਡ ਅੱਡ ਜਿਹੜੇ ਸੈਂਟਰ ਹਨ ਉੱਥੇ ਹਨ। ਆਪ ਜੀ ਨੇ ਹੁਕਮ ਕੀਤਾ ਵੀ ਇੱਕ ਰਾਤ ਤੋਂ ਵੱਧ ਕਿਤੇ ਰੁਕਣਾ ਨਹੀਂ, ਇੱਕ ਰਾਤ ਰੁਕਣਾ ਸਿਰਫ ਬਾਹਰ। ਬਟਾਲੇ ਦੇ ਪ੍ਰੋਗਰਾਮ ਸਨ, ਖਨੂਰ ਸਾਹਿਬ ਦੇ ਸਨ, ਭਿੱਖੀ ਵਿੰਡ ਦੇ ਸਨ। ਕਹਿੰਦੇ ਬਾਹਰ ਇੱਕ ਰਾਤ ਸਿਰਫ ਰੁਕਣਾ, ਇੱਕ ਰਾਤ ਰੁਕੋ ਫਿਰ ਆ ਜਾਓ, ਇੱਕ ਰਾਤ ਰੁਕੋ ਫਿਰ ਆ ਜਾਓ। ਸਾਰਾ ਹੀ ਪ੍ਰੋਗਰਾਮ ਉਹਨਾਂ ਦੇ ਹੁਕਮ ਨਾਲ ਫਿਰ ਬਦਲਿਆ ਗਿਆ। ਇੱਕ ਦੁਆਰ ਬਟਾਲੇ ਲਾਇਆ ਦਿਨੇ, ਸਮਾਗਮ ਬਾਰੇ ਬੇਨਤੀ ਕੀਤੀ, ਟਰੱਕਾਂ ਬਾਰੇ ਬੇਨਤੀ ਕੀਤੀ। ਰਾਤ ਦਾ ਭਿੱਖੀ ਵਿੰਡ ਰੱਖ ਕੇ ਉਸ ਇਲਾਕੇ ਦੀ ਸੰਗਤ ਨੂੰ ਬੇਨਤੀ ਕੀਤੀ, ਟਰੱਕਾਂ ਦੀ ਜੋ ਵੀ ਆਉਣੇ ਸਨ ਉਹ ਸਾਰੇ ਸੁਣਾਏ। ਅਗਲੇ ਦਿਨ ਖੰਡੂਰ ਸਾਹਿਬ ਦਿਨ ਦਾ ਲਾ ਕੇ ਸ਼ਾਮ ਨੂੰ ਮੈਂ ਰਤਵਾੜਾ ਸਾਹਿਬ ਆ ਗਿਆ। ਇਸੇ ਤਰ੍ਹਾਂ ਹੀ ਹੋਰ ਜਗ੍ਹਾ ਕੀਤਾ। ਜਦ ਹੋਰ ਕੁਛ ਦਿਨ ਬੀਤੇ, ਆਪ ਜੀ ਨੇ ਹੁਕਮ ਕੀਤਾ ਕਿ 50 ਕਿਲੋਮੀਟਰ ਤੋਂ ਦੂਰ ਨਹੀਂ ਜਾਣਾ, ਸਿਰਫ ਉੱਥੇ ਦੁਆਨ ਦੇਣਾ ਜਿੱਥੋਂ ਇੱਕ ਘੰਟੇ 'ਚ ਤੁਸੀਂ ਸਾਡੇ ਕੋਲ ਆ ਜਾਓ। ਦੇਖੋ ਇੰਨਾ ਨੇੜੇ ਰਹਿਣਾ ਤੁਸੀਂ। ਸਮਾਗਮ ਆ ਗਿਆ, ਪਾਉਂਟਾ ਸਾਹਿਬ ਦੀ ਸੰਗਤ ਕਹਿਣ ਲੱਗੀ ਕਿ ਸਾਨੂੰ ਦੁਆਨ 5 ਦਿਨ ਦਾ ਦਿਓ। ਮੈਂ ਪਾਉਂਟਾ ਸਾਹਿਬ ਦੀ ਸੰਗਤ ਨੂੰ ਬੇਨਤੀ ਕੀਤੀ ਕਿ ਮਹਾਂਪੁਰਸ਼ਾਂ ਦਾ ਹੁਣ ਹੁਕਮ ਨਹੀਂ 50 ਕਿਲੋਮੀਟਰ ਤੋਂ ਦੂਰ ਜਾਣ ਦਾ। ਕਹਿੰਦੇ ਅਸੀਂ ਬੇਨਤੀ ਕਰਨੇ ਹਾਂ। ਸੰਗਤ ਨੇ ਬੇਨਤੀ ਕੀਤੀ, ਮਹਾਂਪੁਰਸ਼ ਕਹਿੰਦੇ ਪਾਉਂਟਾ ਸਾਹਿਬ ਦੇ ਦਿਓ ਦੁਆਨ। ਦੁਆਨ ਦੇ ਦਿੱਤੇ। ਸਮਾਗਮ ਤੋਂ ਜਿਹੜਾ ਅਗਲਾ ਐਤਵਾਰ ਸੀ ਉਸ ਦਿਨ ਪਹਿਲਾਂ ਦੁਆਨ ਸ਼ੁਰੂ ਹੋਣਾ ਸੀ ਪਾਉਂਟਾ ਸਾਹਿਬ। ਜਿਸ ਵੇਲੇ ਸੰਤ ਮਹਾਰਾਜ ਜੀ 12 ਵਜੇ ਆਏ ਰਤਵਾੜਾ ਸਾਹਿਬ, ਮੈਂ ਬੇਨਤੀ ਕੀਤੀ ਮਹਾਰਾਜ ਜੀ ਅੱਜ ਪਾਉਂਟਾ ਸਾਹਿਬ ਪਹਿਲਾ ਦੁਆਨ ਹੈ, ਸੰਗਤ ਨੇ ਆਪ ਜੀ ਤੋਂ ਦੁਆਨ ਲਏ ਸੀ, ਅਤੇ ਮੈਨੂੰ ਆਗਿਆ ਦਿਓ ਮੈਂ ਅਰਦਾਸ ਹੁੰਦਿਆਂ ਚਲੇ ਜਾਣਾ, ਕਿਉਂਕਿ 3 ਘੰਟੇ ਦਾ ਰਸਤਾ ਹੈ, 3-3.5 ਘੰਟੇ ਦਾ, ਅਤੇ ਉੱਥੇ 7:30 ਤੋਂ ਲੈ ਕੇ 9:30 ਤੱਕ ਦੁਆਨ ਹੈ। ਸੰਤ ਮਹਾਰਾਜ ਜੀ ਕਹਿੰਦੇ ਦੁਆਨ ਕੈਂਸਲ ਕਰ ਦਿਓ, ਜਾਣਾ ਨਹੀਂ, ਉਹਨਾਂ ਨੂੰ ਫੋਨ ਕਰ ਦਿਓ। ਮੈਂ ਭਾਈ ਬਲਵਿੰਦਰ ਸਿੰਘ ਨੂੰ ਫੋਨ ਕੀਤਾ ਕਿ ਮਹਾਂਪੁਰਸ਼ਾਂ ਦਾ ਹੁਕਮ ਹੈ। ਕਹਿੰਦੇ ਠੀਕ ਹੈ, ਜੋ ਹੁਕਮ ਹੈ ਉਸੇ ਤਰ੍ਹਾਂ ਹੀ ਹੋਣਾ ਚਾਹੀਦਾ। ਸੋ ਇਸ ਤਰ੍ਹਾਂ ਆਪ ਜੀਆਂ ਨੇ ਪਹਿਲਾਂ ਇੱਕ ਰਾਤ ਦਾ ਵਚਨ ਕੀਤਾ, ਫਿਰ 50 ਕਿਲੋਮੀਟਰ ਦੇ ਅੰਦਰ ਅੰਦਰ ਰਹਿਣਾ, ਫਿਰ ਉਹ ਵੀ ਬੰਦ ਕਰ ਦਿੱਤਾ। ਉਹ ਵਚਨ ਇਸ ਕਰਕੇ ਕਿ ਸਰੀਰ ਦੇ ਅੰਤ ਸਮੇਂ ਇਹ ਲਖਵੀਰ ਸਿੰਘ ਸਾਡੇ ਕੋਲ ਹੋਵੇ। ਉਹ ਆਪ ਜੀ ਨੇ ਆਪ ਹੀ, ਕਿਉਂਕਿ ਆਪ ਜਾਣਦੇ ਸਨ ਕਿ ਹੁਣ ਸਮਾਂ ਜਿਹੜਾ ਹੈ ਇਹ ਨੇੜੇ ਆ ਰਿਹਾ ਹੈ ਸਰੀਰ ਤਿਆਗਣ ਦਾ। ਸੋ ਆਪ ਜੀ ਦੇ ਕੋਲ ਦਿਨ ਵਿੱਚ ਸਿੰਘ ਜਾਂਦੇ, 3-4, ਰਾਤ ਨੂੰ ਰਹਿੰਦੇ। ਜਿਹੜਾ ਆਖਰੀ ਹਫ਼ਤਾ ਸੀ, ਜਿੰਨੇ ਵੀ ਸਿੰਘ ਗਏ ਉਹਨਾਂ ਨੂੰ ਬੁਲਾ ਬੁਲਾ ਕੇ ਆਪ ਜੀ ਨੇ ਬਚਨ ਕੀਤਾ ਕਿ ਭਾਈ ਜੇ ਤੁਹਾਡੇ ਅੰਦਰ ਕੋਈ ਫੁਰਨਾ ਹੈ, ਕੋਈ ਇੱਛਾ ਹੈ ਤਾਂ ਸਾਡੇ ਕੋਲੋਂ ਕੁਝ ਮੰਗ ਲਓ। ਐਸਾ ਨਾ ਖਿਆਲ ਵੀ ਅਸੀਂ ਆ ਮਹਾਂਪੁਰਸ਼ਾਂ ਤੋਂ ਕੁਛ ਮੰਗਣਾ ਸੀ। ਇੱਕ ਦਿਨ ਦੋ ਤਿੰਨ ਸਿੰਘ ਨਾਲ ਸਨ, ਉਸ ਦਿਨ ਬਚਨ ਕੀਤਾ ਦਾਸ ਨੂੰ ਕਿ ਬੇਟਾ ਤੂੰ ਬਚਪਨ ਤੋਂ ਨਾਲ ਰਿਹਾ ਅਤੇ ਚਿੱਟੇ ਕੇਸ ਹੋ ਗਏ, ਤੇਰੇ ਅੰਦਰ ਜੇ ਕੋਈ ਵੀ ਇੱਛਾ ਹੈ ਸਾਥੋਂ ਕੁਛ ਮੰਗ ਲੈ। ਮੈਂ ਬੇਨਤੀ ਕੀਤੀ, ਮਹਾਰਾਜ ਕੋਈ ਇੱਛਾ ਨਹੀਂ, ਇੱਕੋ ਇੱਛਾ ਹੈ ਕਿ ਆਪ ਜੀ ਦੇ ਚਰਨਾਂ ਦੀ ਪ੍ਰੀਤ ਜਿਹੜੀ ਹੈ ਉਹ ਨਾ ਟੁੱਟੇ, ਬਸ ਮੈਨੂੰ ਆਪ ਜੀ ਦੀ ਲੋੜ ਹੈ, ਹੋਰ ਕੋਈ ਲੋੜ ਨਹੀਂ। ਫਿਰ ਦੋ ਦਿਨ ਨਿਕਲੇ, ਫਿਰ ਬੁਲਾਇਆ, ਕਾਫੀ ਬਚਨ ਕੀਤੇ, ਇੱਥੋਂ ਤੱਕ ਵੀ ਕਿਹਾ ਵੀ ਕੁਛ ਵੀ ਲਿਖ ਕੇ ਲੈ ਆਓ। ਕਹਿੰਦੇ ਮੈਂ ਤਾਂ ਦਸਖਤ ਹੀ ਕਰਨੇ ਹੈ, ਕਿਉਂਕਿ ਬਹੁਤ ਸਾਰੇ ਬਚਨ ਨੇ ਜਿਹੜੇ ਮੈਂ ਆਮ ਸੰਗਤਾਂ ਵਿੱਚ ਨਹੀਂ ਖੋਲਦਾ, ਨਹੀਂ ਦੱਸਦਾ। ਕਹਿੰਦੇ ਮੈਂ ਤਾਂ ਦਸਖਤ ਹੀ ਕਰਨੇ ਹੈ, ਜੇ ਕੁਛ ਵੀ ਲਿਖ ਕੇ ਲਿਆਉਣਾ ਲੈ ਆਓ, ਮੈਂ ਦਸਖਤ ਕਰ ਦਿੰਦਾ, ਕੁਛ ਚਾਹੀਦਾ ਮੰਗ ਲਓ। ਜੇ ਤੁਸੀਂ ਲੱਗ ਜਾਓ ਤੁਹਾਡੇ ਨਾਲ ਅਲੱਗ ਪੈਸਾ ਜਿੰਨਾ ਕੋਲ ਲਵਾ ਦਿੰਦੇ ਹਾਂ, ਬਾਕੀ ਤੁਹਾਨੂੰ ਸੇਵਾ ਦਿੱਤੀ ਹੈ ਉਹ ਵੀ ਬਚਨ ਕੀਤੇ ਸਾਰੇ, ਜਿੰਨੇ ਸਿੰਘ ਸੀ ਹੋਰ, ਭਾਈ ਨਸੀਬ ਸਿੰਘ ਜੀ, ਜਥੇਦਾਰ ਭਾਈ ਸੰਤੋਖ ਸਿੰਘ ਜੀ, ਭਾਈ ਜਸਵੰਤ ਸਿੰਘ ਹੋਰ, ਕਰਨਲ ਸਾਹਿਬ, ਬੀਬੀ ਸੈਕਟਰੀ, ਹੋਰ ਵੀ ਜਿੰਨੇ ਸਿੰਘ ਸਨ, ਵਾਰੀ ਵਾਰੀ ਉਹਨਾਂ ਨਾਲ ਬਚਨ ਕਰਦੇ ਰਹੇ ਕਿ ਤੁਸੀਂ ਸਾਥ ਦੇਣਾ ਭਾਈ ਲਖਵੀਰ ਸਿੰਘ ਦਾ। ਮੇਰੇ ਨੇਤਰਾਂ ਚੋਂ ਜਲ ਆ ਗਿਆ, ਮੈਂ ਇੱਕੋ ਹੀ ਬੇਨਤੀ ਕੀਤੀ ਕਿ ਮੈਨੂੰ ਆਪ ਜੀ ਚਾਹੀਦੇ ਹੋ, ਮੈਨੂੰ ਹੋਰ ਨਹੀਂ ਕੁਛ ਚਾਹੀਦਾ। ਮੈਂ ਚਰਨਾਂ 'ਤੇ ਮੱਥਾ ਟੇਕ ਦਿੱਤਾ। ਸੋ ਉਹ ਅੱਜ ਕੱਲ੍ਹ ਦੇ ਦਿਨ ਸਨ, ਯਾਦ ਤਾਂ ਸਦਾ ਹੀ ਰਹਿੰਦੀ ਹੈ, ਕਿਉਂਕਿ ਜਿਹੜੀ ਪਿਆਰੇ ਦੀ ਯਾਦ ਹੈ ਨਾ, ਯਾਦ ਹੁੰਦੀ ਉਹ ਹੈ ਕਿ ਅੰਤਲਾ ਸਵਾਸ ਵੀ ਯਾਦ ਵਿੱਚ ਹੀ ਆਵੇ, ਹਰ ਵੇਲੇ ਯਾਦ ਰਵੇ। ਜੇ ਕਿਸੇ ਵੇਲੇ ਯਾਦ ਆ ਗਈ, ਕਿਸੇ ਵੇਲੇ ਵਿਸਰ ਗਈ, ਉਹ ਯਾਦ ਨਹੀਂ ਹੋਇਆ ਕਰਦੀ। ਸੋ ਮਹਾਂਪੁਰਸ਼ਾਂ ਨੇ ਲੱਖਾਂ ਨੂੰ ਜੀਵਨ ਬਖਸ਼ਿਆ, ਗਿਣਤੀ ਨਹੀਂ ਹੋ ਸਕਦੀ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਭਾਵੇਂ ਉਹਨਾਂ ਦੇ ਜੀਵਨ ਦੇ ਬਹੁਤ ਪਰਪਕਾਰ ਨੇ, ਕਿਉਂਕਿ ਜਿੰਨੀ ਜਿੰਨੀ ਮਾਲਕ ਨੇ ਸਾਨੂੰ ਬੁੱਧ ਦਿੱਤੀ ਹੈ, ਅਸੀਂ ਉਸ ਵਿਚਾਰ ਦੇ ਨਾਲ ਗਿਣਤੀ ਮਿਣਤੀ ਕਰਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਚਨ ਹੈ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਨ ਹੈ, ਹੋਰ ਨਹੀਂ ਕੋਈ ਜਾਣ ਸਕਦਾ। ਇਸ ਕਰਕੇ ਜਿੰਨੀ ਕੁ ਮਾਲਕ ਨੇ ਸਾਨੂੰ ਬੁੱਧ ਦਿੱਤੀ ਹੈ, ਅਸੀਂ ਉਹਦੇ ਅਨੁਸਾਰ ਸਤਪੁਰਸ਼ਾਂ ਦੇ ਪਰਪਕਾਰ ਅਸੀਂ ਗਿਣਨੇ, ਬੇਅੰਤ ਪਰਪਕਾਰ ਹਨ। ਉਹਨਾਂ ਵਿੱਚੋਂ ਜਿਹੜਾ ਵੱਡਾ ਪਰਪਕਾਰ ਹੈ ਨਾ ਸੰਸਾਰ ਦੇ ਜੀਵਾਂ 'ਤੇ, ਉਹ ਪਰਪਕਾਰ ਜਨਮ ਮਰਨ ਦੋਹੋਂ ਮੈਂ ਨਾਹੀਂ, ਜਨ ਪਰਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਸ਼ਿਓਂ ਲੈਣ ਮਿਲਾਏ। ਇਹ ਸਭ ਤੋਂ ਵੱਡਾ ਪਰਪਕਾਰ ਹੈ, ਜੀ ਦਾਨ ਦੇ ਭਗਤੀ ਲੈਣ। ਭਾਵੇਂ ਹੋਰ ਵੀ ਪਰਉਪਕਾਰ ਹਨ, ਪਰ ਸਭ ਤੋਂ ਵੱਡਾ ਪਰਉਪਕਾਰ ਜਿਹੜਾ ਉਹ ਵਿਛੜੀਆਂ ਰੂਹਾਂ ਨੂੰ ਨਾਮ ਨਾਲ, ਬਾਣੀ ਨਾਲ, ਪਰਮੇਸ਼ਰ ਨਾਲ ਜੋੜਨਾ। ਕਿਉਂਕਿ ਜਿੰਨੇ ਵੀ ਦੁੱਖ ਜੀਵ ਭੋਗ ਰਿਹਾ ਹੈ ਉਹ ਸੰਭਾਲਕ ਨਾਲੋਂ ਟੁੱਟ ਕੇ ਦੂਰ ਹੋ ਕੇ ਭੋਗ ਰਿਹਾ, ਵਿਛੜ ਕੇ ਭੋਗ ਰਿਹਾ। ਔਰ ਸੁਖ ਹੈ ਜੇ ਇਹ ਉਸ ਮਾਲਕ ਦੀ ਸ਼ਰਨ ਵਿੱਚ ਆ ਜਾਵੇ। ਆਓ ਸਾਰੇ ਸਤਿਪੁਰਸ਼ਾਂ ਦੇ ਪਰਉਪਕਾਰ ਨੂੰ ਨਮਸਕਾਰ ਕਰੀਏ। ਦਾਸ ਪਹਿਲੇ ਹਿੱਸੇ ਵਿੱਚ ਬੋਲਦਾ ਹੈ, ਦੂਸਰੇ ਹਿੱਸੇ ਸਾਰੇ ਭਾਈ, ਤੀਸਰੇ ਹਿੱਸੇ ਵਿੱਚ ਸਾਰੀਆਂ ਬੀਬੀਆਂ ਨੇ ਮਿਲ ਕੇ ਸ਼ਬਦ ਚ ਬੋਲਣ ਦੀ ਖੇਚਲ ਕਰਨੀ ਹੈ। ਰੂਹਾਂ ਟੁੱਟੀਆਂ ਨੂੰ ਰੱਬ ਨਾਲ ਜੋੜਨਾ, ਰੂਹਾਂ ਟੁੱਟੀਆਂ ਨੂੰ ਰੱਬ ਨਾਲ ਜੋੜਨਾ, ਪਰ ਉਪਕਾਰ ਸੰਤਾਂ ਦੇ। ਰੂਹਾਂ ਟੁੱਟੀਆਂ ਨੂੰ ਰੱਬ ਨਾਲ ਜੋੜਨਾ, ਪਰ ਉਪਕਾਰ ਸੰਤਾਂ ਦੇ। ਰੂਹਾਂ ਟੁੱਟੀਆਂ ਨੂੰ ਰੱਬ ਨਾਲ ਜੋੜਨਾ, ਪਰ ਉਪਕਾਰ ਸੰਤਾਂ ਦੇ। ਟੁੱਟੀਆਂ ਨੂੰ ਰੱਬ ਨਾਲ ਜੋੜਨਾ, ਪਰ ਉਪਕਾਰ ਸੰਤਾਂ ਦੇ। ਉਪਕਾਰ ਸੰਤਾਂ ਦੇ, ਮੇਰੇ ਪਿਆਰੇ ਪਰ ਉਪਕਾਰ ਸੰਤਾਂ ਦੇ। ਵਾਹ 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 ਜੀ ਪਰ ਉਪਕਾਰ ਸੰਤਾਂ ਦੇ, ਵਾਹ 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 ਪਰ ਉਪਕਾਰ ਸੰਤਾਂ ਦੇ। ਰੱਬ ਨਾਲ ਜੋੜਨਾ ਜੀ, ਰੱਬ ਨਾਲ ਜੋੜਨਾ, ਪਰ ਉਪਕਾਰ ਸੰਤਾਂ ਦੇ। ਟੁੱਟੀਆਂ ਨੂੰ ਰੱਬ ਨਾਲ ਜੋੜਨਾ, ਪਰ ਉਪਕਾਰ ਸੰਤਾਂ ਦੇ। छड़े हर संत तुम्हारे जिनकर तन हर नाम प्रवान गणी से आए सफल तना के काम मेरे राम हर जन के हो बल जाई केसा का कर चवर टलावा चरण धूल मुख लाई जन्म मरण दोहू महलाए जन पर उपकारी आए जी दान दे पंक्ति लाए हर्षो लैन मिलाए ब्रह्म ज्ञानी कै गरीबी समाह ब्रह्म ज्ञानी पर पुकार ओ माह ब्रह्म ज्ञानी महापुरुष जिन्हां दा सारा जीवन ही परपकारी आप जी बचपन तो गुरमत दे तारनी क्योंकि आप जी दे पिता जी जथेदार बाबा करतार सिंह सारा परिवार गुरसिखी विच जो तमोट नगर है ये धरती का कण कण पवित्र है छेवें पातशाह मीरी पीरी दे मालक धन गुरु हरगोबिंद साहिब महाराज जी ने इस नगर इस धरती नूं पवित्र कीता है जो गुरद्वारा दमदमा साहिब बनिया है थले थड़ा है जिथे सच्चे पातशाह जी ने आसन लाए सी इस नगर दे किन्ने शहीद होए ने जिन्हां ने देश कौम धर्म तो अपना आप वारिया इस नगर दे ब्रह्म ज्ञानी महापुरश संत महाराज जी जिन्हां ने सारे संसार दे विच गुरु नानक साहिब दे घर दा सच दा प्रचार कीता गुरबाणी दा प्रचार कीता और होर मजमा वाले होर संप्रदावां वाले वड़े वड़े जड़े तपस्वी वो आप जी दे कोल आउंदे जिथे कोई रुकिया हुंदा महापुरुष उसनू अगे तोर देंदे जिसले आप जिया ने यूपी दे विच कीर्तन आरंभ कीते ਉੱਨੀ ਸੌ ਉਣਹੱਤਰ ਸਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰਪੁਰਬ ਸੰਗਤਾਂ ਸਾਰੇ ਸੰਸਾਰ ਤੇ ਮਰਾ ਰਹੀਆਂ ਸੀ ਪੰਜਾਬ ਦੇ ਵਿੱਚੋਂ ਕੁਛ ਐਸੇ ਪ੍ਰਚਾਰਕ ਗਏ ਜਿਨ੍ਹਾਂ ਦੀ ਕਥਨੀ ਹੋਰ ਸੀ ਕਰਨੀ ਹੋਰ ਸੀ ਬਜਾਏ ਕਿ ਸਿੱਖੀ ਦਾ ਪ੍ਰਚਾਰ ਹੋਵੇ ਪ੍ਰਚਾਰ ਦੀ ਬਜਾਏ ਉੱਥੇ ਉਹਨਾਂ ਪ੍ਰਚਾਰਕਾਂ ਨੇ ਸਿੱਖਾਂ ਦੀ ਨਿੰਦਿਆ ਕਰਾਈ ਐਸੇ ਕਰਮ ਕੀਤੇ ਉਸ ਵੇਲੇ ਮਹਾਂਪੁਰਸ਼ਾਂ ਨੇ ਪੰਜ ਸਿੰਘਾਂ ਸਮੇਤ ਪੰਜਵੇਂ ਆਪ ਜੀ ਚਾਰ ਸਿੰਘ ਹੋਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਸਿੱਖੀ ਦਾ ਪ੍ਰਚਾਰ ਉੱਥੇ ਸ਼ੁਰੂ ਕੀਤਾ ਹਰ ਮਜ਼ਹਬ ਦਾ ਪ੍ਰੇਮੀ ਹਰ ਸੰਪਰਦਾ ਦਾ ਪ੍ਰੇਮੀ ਮਹਾਂਪੁਰਸ਼ਾਂ ਦੇ ਦੀਵਾਨ ਵਿੱਚ ਆਇਆ ਕਰਦਾ ਬਿਲਾਸਪੁਰ ਦੇ ਇਲਾਕੇ ਵਿੱਚ ਅੱਜ ਵੀ ਜਿਹੜੇ ਉੱਥੋਂ ਦੇ ਮਾਈ ਭਾਈ ਨੇ ਉਹ ਕਹਿਣਗੇ ਸਤਸੰਗ ਤੇ ਜਾਣਾ, ਉਸ ਤੋਂ ਬਾਹਰ ਕਹਿਣਗੇ ਦੀਵਾਨ ਤੇ ਜਾਣਾ, ਉਸ ਵੇਲੇ ਆਮ ਸੀ ਸਤਸੰਗ, ਉਹ ਅੱਜ ਵੀ ਕਹਿਣਗੇ ਸਤਸੰਗ ਤੇ ਅਸੀਂ ਸਤਸੰਗ ਤੇ ਗਏ ਸੀ ਜਾਂ ਸਤਸੰਗ ਤੇ ਜਾ ਰਹੇ। ਸੋ ਆਪ ਜੀ ਦਾ ਅਸਰ ਕੇਵਲ ਇੱਕ ਸਟੇਟ ਤੇ ਹੀ ਨਹੀਂ ਜਾਂ ਪੰਜਾਬ ਤੇ ਹੀ ਨਹੀਂ ਜਾਂ ਹਿੰਦੁਸਤਾਨ ਤੇ ਨਹੀਂ, ਸਾਰੇ ਸੰਸਾਰ ਤੇ। ਜੋ ਆਪ ਜੀ ਦੇ ਬਚਨ ਹਨ ਉਹ ਅੱਜ ਵੀ ਉਸੇ ਤਰ੍ਹਾਂ ਟੁੱਟੀਆਂ ਰੂਹਾਂ ਨੂੰ ਸ਼ਬਦ ਗੁਰੂ ਨਾਲ ਜੋੜ ਰਹੇ ਨੇ, ਕਿਉਂਕਿ ਮਹਾਂਪੁਰਸ਼ ਸਰੀਰ ਨਹੀਂ ਹੁੰਦੇ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ। ਸੋ ਆਪ ਜੀ ਨੇ ਇਸ ਸੰਸਾਰ ਤੇ ਆ ਕੇ ਜੋ ਸਭ ਤੋਂ ਵੱਡਾ ਪਰਉਪਕਾਰ ਜੀ ਦਾਨ ਤੇ ਭਗਤੀ ਲੈਣ ਹਰ ਸਿਉਂ ਲੈਣ ਮਿਲਾਏ, ਆਪ ਜੀ ਨੇ ਆਪਣੀ ਕਿਰਤ ਕੀਤੀ। ਬੇਨਤੀ ਕਰਾਂ ਕਿ ਆਮ ਕੀ ਹੋਇਆ ਕਰਦਾ, ਜਿੰਨੀ ਵੀ ਕੋਈ ਚੀਜ਼ ਸਸਤੀ ਮਿਲ ਜਾਵੇ ਉਨੀ ਮਨੁੱਖ ਕਦਰ ਘੱਟ ਕਰਦਾ, ਇਹ ਸੁਭਾਅ ਹੈ ਮਨੁੱਖ ਦਾ। ਲਾੜ ਦੇ ਵਿੱਚ ਜਿਵੇਂ ਲੰਘ ਜਾਂਦਾ, ਜਿਹੜੇ ਸਾਧੂ ਜਨ ਨੇ, ਗੁਰਮੁਖ ਪਿਆਰੇ ਨੇ, ਕਮਾਈ ਵਾਲੇ ਮਹਾਂਪੁਰਸ਼ ਨੇ, ਉਹਨਾਂ ਦੀਆਂ ਨਿਗਾਹ ਦੇ ਵਿੱਚ ਆਪਣੇ ਮਹਾਂਪੁਰਸ਼ ਬਹੁਤ ਉੱਚੇ, ਅਸੀਂ ਨਹੀਂ ਸਮਝ ਸਕੇ। ਉਹਦਾ ਕਾਰਨ ਕੀ ਸੀ ਕਿ ਆਪ ਜੀਆਂ ਨੇ ਕਿਸੇ ਖਾਸ ਕਿਸਮ ਦਾ ਭੇਖ ਨਹੀਂ ਪਾਇਆ, ਕਿਸੇ ਖਾਸ ਕਿਸਮ ਦਾ ਭੇਖ ਨਹੀਂ। ਦੂਸਰਾ ਇਹ ਸੀ ਕਿ ਆਪ ਜੀ ਛੋਟੇ ਤੋਂ ਛੋਟੇ ਨੂੰ ਵੀ ਪਿਆਰ ਨਾਲ ਮਿਲਦੇ, ਜਿਵੇਂ ਕਿਸੇ ਨੂੰ ਮਾਂ ਪਿਓ ਮਿਲਦਾ, ਭੈਣ ਭਰਾ ਮਿਲਦਾ, ਇਸ ਤਰ੍ਹਾਂ ਮਿਲਦੇ ਸਨ ਆਪ ਜੀ। ਦੂਸਰੇ ਨੂੰ ਛੋਟੇ ਤੋਂ ਛੋਟੇ ਨੂੰ ਵੀ ਆਪਣੇ ਬਰਾਬਰ ਸਮਝਦੇ। ਆਪ ਜੀ ਦਾ ਬਚਨ ਹੈ ਕਿ ਅਸੀਂ ਸਾਰਿਆਂ ਦੇ ਵਿੱਚ ਇੱਕੋ ਆਤਮਾ ਨੂੰ ਦੇਖਦੇ ਹਾਂ, ਉੱਥੇ ਕੋਈ ਛੋਟਾ ਰਹਿ ਹੀ ਨਹੀਂ ਜਾਂਦਾ, ਨਾ ਕੋਈ ਵੱਡਾ ਨਾ ਕੋਈ ਛੋਟਾ, ਕਿਉਂਕਿ ਆਪ ਜੀ ਦੀ ਅਵਸਥਾ ਹੀ ਐਸੀ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਪਾਣਾ। ਜਿਹਨੂੰ ਦੁਨੀਆ ਨਫ਼ਰਤ ਕਰਦੀ, ਜਿਹਨੂੰ ਕੋਈ ਕੋਲ ਬਹਿਣ ਨਹੀਂ ਸੀ ਦਿੰਦਾ, ਉਹਦੇ ਨਾਲ ਦੂਜਿਆਂ ਨਾਲੋਂ ਵੀ ਵੱਧ ਪਿਆਰ ਕਰਦੇ। ਇਸ ਕਰਕੇ ਅਸੀਂ ਸਮਝ ਨਹੀਂ ਸਕੇ। ਆਪ ਜੀ ਦਾ ਬਚਨ ਹੈ ਕਿ ਮਹਾਂਪੁਰਸ਼ ਆਉਂਦੇ ਨੇ ਲੰਘ ਜਾਂਦੇ, ਮਹਾਤਮਾ ਆਉਂਦਾ ਲੰਘ ਜਾਂਦਾ, ਵਿਰਲਾ ਹੈ ਜਿਹੜਾ ਲਾਹਾ ਖੱਟਦਾ, ਨਹੀਂ ਤੇ ਰਹਿ ਜਾਂਦੇ, ਨਹੀਂ ਤੇ ਰਹਿ ਜਾਂਦੇ ਨੇ। ਜਿਨ੍ਹਾਂ ਪ੍ਰੇਮੀਆਂ ਨੇ ਰਾੜਾ ਸਾਹਿਬ ਦੇ ਦਰਸ਼ਨ ਕੀਤੇ ਹੈ, ਕੀਰਤਨ ਸੁਣੇ ਹੈ, ਦੂਸਰੇ ਪਾਸੇ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ, ਕੀਰਤਨ ਨਹੀਂ ਸੁਣੇ, ਉਹ ਕਹਿੰਦੇ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਰਾੜਾ ਸਾਹਿਬ ਦੇ ਬਚਨ ਸੁਣੇ, ਕੀਰਤਨ ਸੁਣੇ, ਦਰਸ਼ਨ ਕੀਤੇ। ਉਸੇ ਤਰ੍ਹਾਂ ਅੱਜ ਵੀ ਇਹ ਕਿਹਾ ਜਾਂਦਾ ਕਿ ਭਾਗਾਂ ਵਾਲੇ ਜਿਨ੍ਹਾਂ ਨੇ ਰਤਵਾੜਾ ਸਾਹਿਬ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ, ਬਚਨ ਸੁਣੇ, ਕੀਰਤਨ ਸੁਣੇ, ਉਹ ਕਿੰਨੇ ਭਾਗਾਂ ਵਾਲੇ? ਉਹਨਾਂ ਵਿੱਚ ਭਾਗਾਂ ਵਾਲੇ ਉਹ ਜਿਨ੍ਹਾਂ ਨੇ ਲਾਹਾ ਖੱਟਿਆ, ਬਚਨ ਮੰਨਿਆ। ਇਸ ਕਰਕੇ ਖਾਸ ਭੇਖ ਨਹੀਂ ਆਪ ਜੀ ਨੇ ਕੋਈ ਧਾਰਨ ਕੀਤਾ, ਸਭ ਨਾਲ ਪਿਆਰ ਕੀਤਾ। ਉਹ ਮੌਲਿਕ ਬਚਨ ਜਿਹੜੇ ਸੀ ਸਹਿਜ ਨਾਲ ਹੀ ਸਾਡੀਆਂ ਝੋਲੀਆਂ ਭਰੀਆਂ, ਇਸ ਕਰਕੇ ਅਸੀਂ ਪੂਰੀ ਕਦਰ ਨਹੀਂ ਜਾਣ ਸਕੇ। ਇੱਕ ਵਾਰ ਆਪ ਜੀ ਰਾੜਾ ਸਾਹਿਬ ਗਏ ਮਹਾਂਪੁਰਸ਼ਾਂ ਦੀ ਬਰਸੀ ਤੇ, ਆਪ ਜੀਆਂ ਨੇ ਕੀਰਤਨ ਕੀਤਾ, ਸ਼ਬਦ ਪੜ੍ਹਿਆ, ਧਾਰਨਾ ਪੜ੍ਹੀ, ਤੈ ਸਹਿਬ ਕੀ ਮੈਂ ਸਾਰ ਨਾ ਜਾਣੀ। ਸੱਚਮੁੱਚ ਸਾਡਾ ਵੀ ਉਹ ਹਾਲ ਹੈ। ਜੋ ਗੁਰੂ ਨਾਨਕ ਸਾਹਿਬ ਦੇ ਘਰ ਦੇ ਵੱਡੇ ਗੁਣ ਹਨ, ਵੱਡੀਆਂ ਬਖਸ਼ਾਂ ਹਨ, ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਜੇ ਆਪ ਜੀ ਸਿੰਧ ਵਿੱਚ ਗਏ, ਨਾਲ ਕਿਰਤ ਕੀਤੀ ਹੈ, ਨਾਲ ਸਿੱਖੀ ਦਾ ਪ੍ਰਚਾਰ ਕੀਤਾ। ਜੇ ਆਪ ਜੀ ਫੌਜ ਵਿੱਚ ਰਹੇ 10 ਸਾਲ, ਫੌਜ ਦੀ ਸਹੀ ਡਿਊਟੀ ਕਰਦਿਆਂ ਵੀ ਜਿੱਥੇ ਆਪ ਜਪਿਆ, ਹੋਰਾਂ ਨੂੰ ਜਪਾਇਆ, ਸਿੱਖੀ ਦਾ ਪ੍ਰਚਾਰ ਕੀਤਾ। ਜੇ ਸੈਕਟਰੀਏਟ ਸਰਵਿਸ ਕੀਤੀ, ਕਿਸ ਤਰ੍ਹਾਂ ਦੀ ਡਿਊਟੀ ਦਿੱਤੀ, ਉਹਦੇ ਨਾਲ ਸਿੱਖੀ ਦਾ ਪ੍ਰਚਾਰ ਕੀਤਾ। ਜੇ ਯੂਪੀ ਦੇ ਵਿੱਚ ਆਪ ਜੀਆਂ ਨੇ ਫਾਰਮ ਦਾ ਜਾ ਕੇ ਕੰਮ ਸੰਭਾਲਿਆ, ਰਾੜਾ ਸਾਹਿਬ ਮਹਾਂਪੁਰਸ਼ਾਂ ਦਾ ਬਚਨ ਹੋਇਆ ਕਿ ਤੁਸੀਂ ਯੂਪੀ ਜਾਓ, ਉਸ ਬਚਨ ਨੂੰ ਮੰਨ ਕੇ ਆਪ ਜੀ ਯੂਪੀ ਗਏ। ਇੱਕ ਪਾਸੇ ਫਾਰਮ ਖੇਤੀ ਹੈ, ਇੱਕ ਪਾਸੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਪ੍ਰਚਾਰ ਹੈ। ਉਹ ਆਪ ਜੀ ਦਾ ਜੀਵਨ ਜਿਹੜਾ ਹੈ ਬਹੁ ਪੱਖੀ ਹੈ, ਬਹੁ ਪੱਖੀ ਸ਼ਖਸੀਅਤ ਮਹਾਰਾਜ ਜੀ, ਕਿ ਜੇ ਕਿਰਤ ਕਰਨੀ ਹੈ ਤੇ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਖੇਤੀ ਹੈ ਕਿਸ ਤਰ੍ਹਾਂ ਦੀ, ਡਿਊਟੀ ਹੈ ਕਿਸ ਤਰ੍ਹਾਂ ਡਿਊਟੀ ਦੇਣੀ ਹੈ। ਯੂਪੀ ਦੇ ਅੰਦਰ ਪੰਥ ਨਗਰ ਤੋਂ, ਯੂਨੀਵਰਸਿਟੀ ਤੋਂ ਆਪ ਜੀ ਦੀ ਫਸਲ ਦੇਖਣ ਆਇਆ ਕਰਦੇ। ਹੁਣ ਤਾਂ ਬੀਜ ਹੋਰ ਨਿਕਲ ਗਏ, ਉਸ ਵੇਲੇ ਆਮ ਬੀਜ ਹੁੰਦੇ ਸੀ। ਸਭ ਤੋਂ ਜ਼ਿਆਦਾ ਕਣਕ ਦਾ, ਧਾਨ ਦਾ ਝਾੜ ਆਪ ਜੀਆਂ ਦਾ ਹੁੰਦਾ, ਉਸ ਦੇ ਨਾਲ ਨਾਲ ਘਰ ਘਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਰਤਨ ਕਰਦੇ। ਆਪ ਜੀਆਂ ਨੇ ਕਦੇ ਨਹੀਂ ਸੀ ਖਿਆਲ ਕੀਤਾ ਕਿ ਸਾਜ ਕਿਸ ਤਰ੍ਹਾਂ ਦੇ ਹੈ, ਵਜਾਉਣ ਵਾਲੇ ਕਿਸ ਤਰ੍ਹਾਂ ਦੇ ਹੈ, ਜੋ ਮਿਲਿਆ ਉਹਦੇ ਨਾਲ ਹੀ ਕੰਮ ਚਲਾ ਲਿਆ। ਇੱਥੋਂ ਤੱਕ ਹੈ ਕੁਛ ਦਿਨ ਇੱਕ ਭਈਏ ਨੂੰ ਵੀ ਲੈ ਕੇ ਜਾਂਦੇ ਰਹੇ ਆਪ ਜੀ, ਉਹਨੂੰ ਦਿਹਾੜੀ ਦੇ ਕੇ, ਚੱਲ ਭਾਈ ਤੂੰ ਨਾਲ ਢੋਲਕੀ ਵਜਾ ਦੀ। ਬਾਅਦ ਵਿੱਚ ਭਾਈ ਹਜ਼ਾਰਾ ਸਿੰਘ ਮਿਲ ਗਏ। ਸੋ ਇਸ ਤਰ੍ਹਾਂ ਆਪ ਜੀਆਂ ਨੇ ਸਾਰਾ ਜੀਵਨ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਔਰ ਸਹਿਜ ਦਾ ਜੀਵਨ, ਸਰਲ ਜੀਵਨ। ਮੈਂ ਪਹਿਲਾਂ ਬੇਨਤੀ ਕੀਤੀ, ਇੱਕ ਖਾਸ ਭੇਖ ਨਹੀਂ ਸੀ ਧਾਰਨ ਕੀਤਾ, ਸਾਦਾ ਕੁੜਤਾ ਪਜਾਮਾ ਆਪ ਜੀ ਪਹਿਨਦੇ, ਉਸ ਤੋਂ ਪਹਿਲਾਂ ਪੈਂਟ ਸ਼ਰਟ ਹੁੰਦੀ, ਦਾੜਾ ਬੰਨਿਆ ਹੁੰਦਾ। ਇੱਥੇ ਆ ਕੇ 81-82 ਦੇ ਵਿੱਚ ਫਿਰ ਆਪ ਜੀ ਦੁਆਨਾ ਤੇ ਕੁੜਤਾ ਪਜਾਮਾ ਪਾਉਂਦੇ, ਚਲੋ ਇਹ ਸਿਖਾਲਾ ਹੈ। ਚੋਲਾ ਤਾਂ ਕੋਈ ਗਰਮੀਆਂ ਦਾ ਪਤਲਾ ਜਿਹਾ, ਉਹ ਕਦੇ ਕਦੇ ਰੱਖਦੇ, ਨਹੀਂ ਤੇ ਕੁੜਤਾ ਪਜਾਮਾ ਆਪ ਜੀਆਂ ਦਾ ਹੁੰਦਾ। ਸੋ ਮਹਾਂਪੁਰਸ਼ਾਂ ਨੇ ਭੇਖ ਦੇ ਜ਼ੋਰ ਨਾਲ ਪ੍ਰਚਾਰ ਨਹੀਂ ਕੀਤਾ, ਸ਼ਬਦ ਦੇ ਜ਼ੋਰ ਨਾਲ ਪ੍ਰਚਾਰ ਕੀਤਾ। ਭੇਖ ਦੇ ਜ਼ੋਰ ਨਾਲ ਨਹੀਂ, ਸ਼ਬਦੀ ਕਮਾਈ ਨਾਲ, ਸ਼ਬਦ ਦੇ ਜ਼ੋਰ ਨਾਲ। ਹੁਣ ਲੋੜ ਕੀ ਹੈ? ਕਿ ਜਿੰਨੇ ਵੀ ਆਪਾਂ ਸਾਰੇ ਛੋਟੇ ਵੱਡੇ ਮਾਈ ਭਾਈ, ਜੇ ਸਾਡੇ ਅੰਦਰ ਉਹਨਾਂ ਦਾ ਪਿਆਰ ਹੈ ਤਾਂ ਉਹਨਾਂ ਦੇ ਬਚਨਾਂ ਦੀ ਕਮਾਈ ਕਰੀਏ। ਬਸ ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਉਤਰੀਏ। ਉਹਨਾਂ ਦੇ ਜਿਹੜੇ ਬਚਨ ਨੇ ਨਾ, ਉਹ ਆਪਣੇ ਨਹੀਂ, ਉਹਨਾਂ ਦੇ ਜਿਹੜੇ ਬਚਨ ਨੇ ਉਹ ਦਰਗਾਹੀ ਬਚਨ ਨੇ। ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, 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 ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਦਾ ਵਾਸਾ ਹੈ ਸੰਤਾਂ ਦੀ ਰਸਨਾ ਉੱਤੇ, ਪ੍ਰਭ ਜੀ ਬਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਅੰਮ੍ਰਿਤ ਬਚਨ ਸਾਧ ਕੀ ਬਾਣੀ, ਕਿਉਂ? ਉਹਨਾਂ ਦੀ ਰਸਨਾ ਤੇ ਆਪ ਵਾਹਿਗੁਰੂ ਬੋਲਦੇ ਨਾ। ਆਪ ਜੀ ਬਹੁਤ ਸਾਰੇ ਐਸੇ ਪ੍ਰੇਮੀ ਸੰਗਤ ਚ ਬੈਠੇ ਨੇ ਜਿਨ੍ਹਾਂ ਨੇ ਸੰਤ ਮਹਾਰਾਜ ਜੀ ਰਾੜਾ ਸਾਲਿਆਂ ਦੇ ਵੀ ਕੀਰਤਨ ਤੇ ਬਚਨ ਸੁਣੇ। ਪਟਵਾੜਾ ਸਾਰਿਆਂ ਦੇ ਵੀ ਬਚਨ ਤੇ ਕੀਰਤਨ ਸੁਣੇ। ਜਦ ਕੀਰਤਨ ਕਰਦੇ ਉਸ ਵੇਲੇ ਅੰਮ੍ਰਿਤ ਵਰਸਦਾ, ਕਿਉਂ ਕਿ ਉਹਨਾਂ ਦੀ ਰਸਨਾ ਤੇ ਆਪ ਮਾਲਕ ਬੋਲਦਾ ਹੈ, ਸਾਸ ਆਪ ਮਾਲਕ ਬੋਲਦਾ, ਐਸਾ ਆਨੰਦ ਬਣਦਾ, ਐਸਾ ਰਸ ਆਉਂਦਾ, ਲੱਖਾਂ ਦਾ ਇਕੱਠ, ਕਿਸੇ ਦੇ ਉੱਚੀ ਸਾਹ ਦੀ ਆਵਾਜ਼ ਨਹੀਂ ਆਉਂਦੀ, ਕਿਉਂਕਿ ਉਹ ਅੱਡ ਨਹੀਂ ਇੱਕ ਹੋ ਚੁੱਕੇ ਹੈ। ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ, ਆਪ ਤੋਂ ਜਾਇਜ ਜਿਹੜਾ ਸੰਘਾਸਨ ਮਿਲ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ। ਇਸ ਕਰਕੇ ਉਹਨਾਂ ਦਾ ਜਿਹੜਾ ਬਚਨ ਅਮੋਲਕ ਬਚਨ ਅੰਮ੍ਰਿਤ ਬਾਣੀ, ਤੇ ਆਪ ਜੀ ਦਾ ਸਾਰਾ ਜੀਵਨ ਪਰਪਕਾਰੀ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਕਿ ਸਾਧ ਦੇ ਸੰਤ ਦੇ ਗੁਰਮੁਖ ਦੇ ਗੁਰਸਿੱਖ ਦੇ ਬ੍ਰਹਮ ਗਿਆਨੀ ਦੇ ਜੀਵਨ ਮੁਕਤ ਦੇ ਗੁਣ ਨੇ, ਉਹ ਸਾਰੇ ਗੁਣ ਆਪ ਜੀਆਂ ਦੇ ਅੰਦਰ, ਆਪ ਜੀ ਦੇ ਅੰਦਰ। ਜਿਹੜਾ ਸੰਸਾਰੀ ਬੰਦਾ ਹੁੰਦਾ ਹੈ ਨਾ, ਉਹਦਾ ਸਾਰਾ ਜੀਵਨ ਆਪਣੇ ਸੁੱਖਾਂ ਵਾਸਤੇ ਆਉਂਦਾ, ਆਪਣੇ ਵਾਸਤੇ। ਰੱਬ ਦੇ ਪਿਆਰਿਆਂ ਦਾ ਜੀਵਨ ਜਿਹੜਾ ਉਹ ਦੂਸਰਿਆਂ ਵਾਸਤੇ ਹੁੰਦਾ, ਦੂਸਰਿਆਂ ਵਾਸਤੇ, ਆਪਣੇ ਵਾਸਤੇ ਨਹੀਂ। ਔਰ ਸਹਿ ਸੁਭਾਅ ਜਿਵੇਂ ਦਰਿਆ ਦਾ ਪਾਣੀ ਚੱਲਦਾ, ਆਪਣੀ ਚਾਲ ਜਾ ਰਿਹਾ, ਉਹ ਚ ਕੋਈ ਨਾਲੇ ਪਾ ਦਿੰਦਾ, ਉਹਨਾਂ ਨੂੰ ਸਮੁੰਦਰ ਨਾਲ ਮਿਲਾ ਦਿੰਦਾ, ਪਾਣੀ ਕੱਢ ਕੇ ਲੈ ਜੇ ਤਾਂ ਫਰਕ ਨਹੀਂ ਪੈਂਦਾ, ਜੀਵ ਜੰਤੂਆਂ ਨੂੰ ਜੀਵਨ ਦਿੰਦਾ। ਇਸ ਤਰ੍ਹਾਂ ਜਿਹੜੇ ਮਾਲ ਮਹਾਂਪੁਰਸ਼ ਨੇ ਉਹਨਾਂ ਦਾ ਜੀਵਨ ਐਸਾ ਐਸਾ ਸੀ, ਫੁੱਲ ਦੇ ਕੋਲ ਕੋਈ ਵੀ ਚਲਾ ਜਾਵੇ, ਚਾਹੇ ਤੋੜਨ ਵਾਲਾ ਵੀ ਕੋਲ ਆ ਜਾਂਦਾ, ਫੁੱਲ ਨੂੰ ਕੱਟਣ ਵਾਲਾ ਵੀ ਆ ਜਾਂਦਾ, ਫੁੱਲ ਦਾ ਕੰਮ ਹੈ ਉਹਨੂੰ ਵੀ ਸੁਗੰਧੀ ਦੇ ਦੇਣੀ, ਚੰਦਨ ਨੂੰ ਕੁਹਾੜਾ ਕੱਟਦਾ ਨਾ ਤੇ ਚੰਦਨ ਆਪਣਾ ਸੁਭਾਅ ਨਹੀਂ ਛੱਡਦਾ, ਚੰਦਨ ਕੁਹਾੜੇ ਨੂੰ ਵੀ ਸੁਗੰਧਿਤ ਕਰ ਦਿੰਦਾ। ਇਸ ਤਰ੍ਹਾਂ ਮਹਾਂਪੁਰਸ਼ ਪਿਆਰਿਓ, ਜੇ ਕੋਈ ਉਹਨਾਂ ਦੀ ਨਿੰਦਿਆ ਕਰਦਾ ਤਾਂ ਇੱਥੋਂ ਤੱਕ ਜੇ ਕੋਈ ਉਹਨਾਂ ਤੇ ਜਾਨਲੇਵਾ ਵਾਰ ਵੀ ਕਰਦਾ ਤਾਂ ਵੀ ਆਪਣਾ ਉਹ ਸੁਭਾਅ ਨਹੀਂ ਛੱਡਦੇ ਦੂਜੇ ਦਾ ਭਲਾ ਕਰਨ ਦਾ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਛਿਪਾਏ। ਜੇ ਆਪ ਜੀ ਦੇ ਉੱਤੇ ਬਹੁਤ ਵੱਡਾ ਹਮਲਾ ਹੋਇਆ ਯੂਪੀ ਦੇ ਅੰਦਰ, ਤੇ ਜਿਨ੍ਹਾਂ ਨੇ ਕੀਤਾ ਸੀ ਜਾਂ ਕਰਾਇਆ ਸੀ ਨਾ, ਮਹਾਂਪੁਰਸ਼ਾਂ ਨੇ ਉਹਨਾਂ ਦਾ ਵੀ ਭਲਾ ਕੀਤਾ, ਉਹਨਾਂ ਦਾ ਵੀ ਭਲਾ ਕੀਤਾ। ਉਹ ਵਰਸ਼ਾ ਰੱਖਿਆ ਸੀ ਮਹਾਂਪੁਰਸ਼ਾਂ ਨੇ, ਜਿਹੜਾ ਆਪ ਜੀ ਦੀ ਵੱਖੀ ਦੇ ਵਿੱਚ ਮਾਰਿਆ ਗਿਆ। ਆਪ ਜੀ ਪਏ ਸਨ ਮਕਾਨ ਦੇ ਉੱਤੇ, ਮਾਰਨ ਵਾਲਿਆਂ ਦਾ ਵੀ ਤੇ ਮਰਵਾਉਣ ਵਾਲਿਆਂ ਦਾ ਵੀ, ਜਿਨ੍ਹਾਂ ਨੇ ਕਰਾਇਆ, ਜਿਨ੍ਹਾਂ ਨੇ ਕੀਤਾ ਤੇ ਜਿਨ੍ਹਾਂ ਨੇ ਕਰਾਇਆ, ਉਹਨਾਂ ਦਾ ਵੀ ਭਲਾ ਕੀਤਾ। ਇੱਕ ਐਸਾ ਜੀਵਨ ਆਪ ਜੀ ਦਾ, ਆਪ ਜੀ ਦੇ ਅੰਦਰ ਬਦਲੇ ਦੀ ਭਾਵਨਾ ਨਹੀਂ ਸੀ। ਜੋ ਗੁਰੂ ਨਾਨਕ ਸਾਹਿਬ ਦੇ ਘਰ ਚ ਅਰਦਾਸ ਹੁੰਦੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਜੇ ਆਪ ਜੀਆਂ ਦੇ ਕੋਲ ਕਿਸੇ ਨੇ ਕਿਹਾ ਕਿ ਫਲਾਣਾ ਹੈ ਬਹੁਤ ਮਾੜਾ, ਉਹ ਪਾਪੀ ਹੈ ਜਾਂ ਬੜੇ ਔਗਣ ਨੇ, ਆ ਹੈ ਆ ਹੈ, ਤੇ ਮਹਾਂਪੁਰਸ਼ ਕੀ ਕਿਹਾ ਕਰਦੇ? ਕਹਿੰਦੇ ਭਾਈ ਉਹਦੀ ਮਦਦ ਕਰ, ਕਹਿੰਦੇ ਭਾਈ ਜੇ ਕਿਸੇ ਨੂੰ 10 ਜਾਣੇ ਨੇ ਢਾਇਆ ਹੋਇਆ ਮਾਰਨ ਕੁੱਟਣ ਡਏ ਨੇ, ਤੁਸੀਂ ਵੀ ਜਾ ਕੇ ਲੱਗ ਪਓਗੇ ਤਾਂ ਕੀ ਹਾਲ ਹੋਏਗਾ? ਤੁਹਾਡਾ ਫਰਜ਼ ਬਣਦਾ ਉਹਨੂੰ ਛਡਾਉਣਾ। ਜੇ ਕਿਸੇ ਨੂੰ ਕਿਸੇ ਦੀ ਬਾਜੀ ਕਾਮ ਨੇ ਲਵਾਈ ਹੈ, ਕਿਸੇ ਦੀ ਕ੍ਰੋਧ ਨੇ, ਕਿਸੇ ਦੀ ਲੋਭ ਨੇ, ਕਿਸੇ ਦੀ ਮੋਹ ਨੇ, ਕਿਸੇ ਦੀ ਹੰਕਾਰ ਨੇ, ਤੇ ਤੁਹਾਡਾ ਫਰਜ਼ ਬਣਦਾ ਹੈ ਕਿ ਉਹਨੂੰ ਸਤਸੰਗ ਵਿੱਚ ਲਿਆਓ, ਗੁਰੂ ਨਾਲ ਜੋੜੋ ਭਾਈ, ਨਫ਼ਰਤ ਨਾ ਕਰੋ, ਉਹਨੂੰ ਮਾੜਾ ਨਾ ਕਹੋ, ਉਹ ਬੇਵੱਸ ਹੋ ਗਿਆ। ਬਲਕਿ ਜੇ ਕਹਿਣਾ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਤ ਨਾਨਕ ਤਾਰੇ ਸੋਏ, ਕਬੀਰ ਸਭ ਤੇ ਹਮ ਬੁਰੇ ਹਮ ਤਜ ਪਲੋ ਸਭ ਕੋਈ, ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਜਿੰਨਾ ਚਿਰ ਮਨੁੱਖ ਆਪਣੇ ਔਗੁਣ ਦੇਖਦਾ, ਦੂਜੇ ਦੇ ਗੁਣ ਦੇਖਦਾ, ਉਨਾ ਚਿਰ ਕਦੀ ਕਿਸੇ ਦੀ ਨਿੰਦਿਆ ਨਹੀਂ ਕਰੇਗਾ। ਜਿੰਨਾ ਚਿਰ ਆਪਣੇ ਔਗੁਣ ਦੇਖਦਾ, ਦੂਜੇ ਦੇ ਗੁਣ ਦੇਖਦਾ, ਕਦੀ ਨਿੰਦਿਆ ਨਹੀਂ ਕਰੇਗਾ। ਨਿੰਦਿਆ ਉਸ ਵੇਲੇ ਕਰੇਗਾ ਜਦੋਂ ਆਪਣੇ ਗੁਣ ਦੇਖੇਗਾ, ਦੂਜੇ ਦੇ ਔਗੁਣ ਦੇਖੇਗਾ। ਆਪਣੇ ਔਗੁਣ ਦੇਖਣੇ, ਦੂਜੇ ਦੇ ਗੁਣ ਦੇਖਣੇ, ਫਿਰ ਹੀ ਅਸੀਂ ਕਹਾਂਗੇ ਨਾ ਕਿ ਵੀ ਸਭ ਤੇ ਹਮ ਬੁਰੇ ਹਮ ਤਜ ਭਲੋ ਸਭ ਕੋਏ। ਮਹਾਂਪੁਰਸ਼ਾਂ ਦੇ ਅੰਦਰ ਬਦਲੇ ਦੀ ਭਾਵਨਾ ਨਹੀਂ ਸੀ, ਪਿਆਰਿਆ ਬਦਲੇ ਦੀ ਭਾਵਨਾ ਨਹੀਂ ਸੀ। ਆਪ ਜੀ ਸਾਰਾ ਜੀਵਨ ਦੂਸਰਿਆਂ ਦੇ ਭਲੇ ਵਾਸਤੇ ਲਾਇਆ, ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਮਿਸਾਲਾਂ ਦਿੱਤੀਆਂ, ਕਿਤੇ ਪਾਣੀ ਦੀ ਮਿਸਾਲ ਦਿੱਤੀ ਹੈ, ਕਿਤੇ ਬਿਰਸ਼ ਦੀ ਮਿਸਾਲ ਦਿੱਤੀ ਹੈ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਨੇ ਨਾ, ਉਹ ਆਪਣੇ ਉੱਤੇ ਵੱਡੇ ਵੱਡੇ ਦੁੱਖ ਚੱਲਦੇ ਆ, ਪਰਪਕਾਰ ਗੱਲਾਂ ਨਾਲ ਨਹੀਂ ਹੁੰਦਾ, ਪਰਪਕਾਰ ਵਾਸਤੇ ਕਿੰਨੇ ਦੁੱਖ ਚੱਲਣੇ ਪੈਂਦੇ। ਮੇਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਕਿੰਨੇ ਵੱਡੇ ਪਰਪਕਾਰ ਕੀਤੇ, ਦਿੱਲੀ ਜਾ ਕੇ ਤਿਲਕ ਜੰਜੂ ਦੀ ਰਾਖੀ ਵਾਸਤੇ, ਧਰਮ ਦੀ ਰਾਖੀ ਵਾਸਤੇ ਸੀਸ ਦਿੱਤਾ, ਦੂਜਿਆਂ ਦੀ ਜਾਨ ਬਚਾਉਣ ਵਾਸਤੇ ਕਰੋੜਾਂ ਦੀ, ਤੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ, ਵੱਡੀ ਕੁਰਬਾਨੀ ਕੀਤੀ ਹੈ। ਜਿੰਨਾ ਵੱਡਾ ਪਰਪਕਾਰ ਓਨੀ ਵੱਡੀ ਕੁਰਬਾਨੀ ਹੁੰਦੀ ਹੈ, ਸਤਸੰਗ ਦੀ ਓਨੀ ਵੱਡੀ ਕੁਰਬਾਨੀ ਹੁੰਦੀ ਹੈ। ਗੁਰੂ ਘਰ ਦੀਆਂ ਕੁਰਬਾਨੀਆਂ, ਗੁਰੂ ਘਰ ਦੇ ਪਰਪਕਾਰ, ਜਿਨ੍ਹਾਂ ਦੀ ਮਿਸਾਲ ਸੰਸਾਰ ਦੇ ਅੰਦਰ ਨਹੀਂ ਮਿਲਦੀ, ਗੁਰੂ ਘਰ ਦੇ ਸਿੰਘਾਂ ਦੀਆਂ ਕੁਰਬਾਨੀਆਂ, ਗੁਰੂ ਘਰ ਦੇ ਸਿੰਘਾਂ ਦੇ ਪਰਪਕਾਰ, ਸੰਸਾਰ ਅੰਦਰ ਮਿਸਾਲ ਨਹੀਂ ਮਿਲਦੀ, ਗੁਰੂ ਘਰ ਦੇ ਮਹਾਂਪੁਰਸ਼ਾਂ ਦੇ ਪਰਪਕਾਰ ਕੋਈ ਮਿਸਾਲ ਨਹੀਂ ਮਿਲਦੀ। ਦੂਸਰੇ ਨੂੰ ਸੁੱਖ ਦੇਣ ਵਾਸਤੇ ਆਪਣੇ ਉੱਤੇ ਦੁੱਖ ਚੱਲਣਾ ਪੈਂਦਾ ਸਾਸਕ। ਜੇ ਦੂਸਰੇ ਨੂੰ ਦੁੱਖ ਦੇ ਕੇ ਆਪ ਸੁੱਖ ਲੈਣੇ ਨੇ, ਤੇ ਇਸ ਤਰ੍ਹਾਂ ਦੇ ਪਰਪਕਾਰੀ ਤਾਂ ਸਾਰੇ ਬਣ ਜਾਣ ਭਾਈ, ਫਿਰ ਤੇ ਸਾਰੇ ਪਰਪਕਾਰੀ ਬਣ ਜਾਣ। ਜੇ ਦੂਸਰੇ ਨੂੰ ਦੁੱਖ ਦੇ ਕੇ ਆਪ ਸੁੱਖ ਲੈਣਾ ਹੈ, ਤੇ ਫਿਰ ਕਹੇ ਵੀ ਪਰਪਕਾਰ ਨਹੀਂ, ਨਹੀਂ ਬਿਲਕੁਲ ਨਹੀਂ। ਪਰਪਕਾਰੀ ਜਿਹੜੇ ਮਹਾਂਪੁਰਸ਼ ਨੇ ਨਾ, ਉਹਨਾਂ ਦਾ ਜੀਵਨ ਜਿਸ ਵੇਲੇ ਪੜ੍ਹਦੇ ਹਾਂ, ਸੁਣਦੇ ਹਾਂ, ਦੇਖਦੇ ਹਾਂ, ਉਹ ਦੂਸਰਿਆਂ ਨੂੰ ਸੁੱਖ ਦਿੰਦੇ। ਸੁੱਖ ਕਿਹੜਾ? ਆਹ ਦੁਨਿਆਵੀ ਸੁੱਖਾਂ ਦੀ ਗੱਲ ਨਹੀਂ, ਇਹ ਤਾਂ ਚਾਰ ਦਿਨ ਦੇ ਸੁੱਖ ਹੈ, ਇਹਦੇ ਚ ਬੰਦਾ ਭੁੱਲਿਆ ਫਿਰਦਾ। ਉਸ ਸੁੱਖ ਨਾਲ ਜੋੜਦੇ ਜਿਸ ਨੂੰ ਅਵਿਨਾਸ਼ੀ ਸੁੱਖ ਕਹਿੰਦੇ। ਗੁਰੂ ਨਾਨਕ ਸਾਹਿਬਾਂ ਨੇ ਸਾਰੇ ਸੰਸਾਰ ਤੇ ਚੱਕਰ ਲਾਇਆ ਕਾਹਦੇ ਵਾਸਤੇ? ਜੋ ਗੁਰੂ ਨਾਨਕ ਸਾਹਿਬ ਨੇ ਉਦਾਸੀ ਕੀ ਰੀਤ ਚਲਾਈ, ਉਹ ਕਿਹੜੀ ਉਦਾਸੀ ਸੀ? ਉਹ ਦੂਜਿਆਂ ਨਾਲੋਂ ਉਲਟੀ ਸੀ ਪਿਆਰਿਓ। ਉਦਾਸੀ ਤਾਂ ਹੋਰ ਵੀ ਬਹੁਤ ਸਨ, ਜਿਹੜੇ ਘਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਜਾ ਕੇ ਬਹਿੰਦੇ ਸੀ, ਕੋਈ ਧੂਣੀਆਂ ਤੌਂਦਾ ਸੀ, ਤਪ ਸਾਧਦਾ ਸੀ। ਪਰ ਗੁਰੂ ਨਾਨਕ ਸਾਹਿਬ ਨੇ ਜਿਹੜੀ ਉਦਾਸੀ ਦੀ ਰੀਤ ਚਲਾਈ ਹੈ ਨਾ, ਉਹ ਹੈ ਜੈਸੇ ਜਲ ਮੇ ਕਮ ਨਰਾਲ ਮੁਰਗਾਈ ਨੇ ਸਾਣੇ ਸੁਤ ਸ਼ਤ ਭਵ ਸਾਗਰ ਤਰੀਏ ਨਾਨਕ ਨਾ ਵਖਾਣ ਰੇ ਮਨ ਐਸੋ ਕਰ ਸੁਨਿਆਸਾ ਬਣ ਸੇ ਸਦਸ ਬਹਿ ਕਰ ਸਮਝੋ ਮਨ ਹੀ ਮਾਹੇ उदास, ऐसी उदासी मन करके उदासी धारण कर। सारी धरती ते चक्कर लाया, उस वेले सवारियां दा कोई इंतजाम नहीं सी, सच्चे पातशाह कैलाश पर्वत ते गए। देखो गुरु नानक साहब सच्चे पातशाह मक्के जांदे है, हरिद्वार जांदे है, किते अफ्रीका जांदे है, रूस चीन केड़े केड़े देशां गए सच्चे पातशाह, सारी धरती दा चक्कर लाया। कादे वास्ते? जेड़े भुले भटके जीव सी ना, उन्हां नूं नाम बाणी नाल जोड़न वास्ते। ते इह उपदेश दिता गुरु नानक साहिब ने, आप जपो अवरै नाम जपावो। ते गुरु घर दे जिन्ने भी गुरमुख प्यारे ने, आपां सिंह कहने आ, गुरमुख कहने आ, गुरसिख कहने आ, महापुरश कहने आ, साधु कहने आ, प्यारे हो, उनका जीवन ऐसा है, उन्होंने आप कमाई पहला कीती है, आप जपया है, आप वो बख्शिश गुरु घर तो वड्डी प्राप्त कीती है। ते फिर आप जपो अवरै नाम जपा, उन्हां बारे बाणी कहती है, जा नाल धूड़ मंगे तिस गुरसिक्की, जो आप जपै अवरै नाम जपावे। ते उन्हां दा सारा जीवन ही दूसरियां दे भले वास्ते, दूसरियां दे सुखां वास्ते। ते भाई साहिब भाई गुरदास जी ऐसे सतपुरशां बारे, गुरमुखां बारे अपनी बाणी विच ऐं लिखदे ने, ओ सुख देंदे ने जगत नूं साधु, अपने ते दुख चल के देंदे ने जगत नूं साधु, अपने ते दुख चल के अपने ते दुख चल गए, मेरे प्यारे जी अपने ते दुख चल गए। ਭਾਈ ਸਾਹਿਬ ਲਿਖਦੇ ਨੇ ਧਰਤੀ ਅੰਦਰ ਬਿਰਸ਼ ਹੋਏ ਪਹਿਲੋਂ ਦੇ ਜੜ ਪੈਰ ਟਕਾਏ ਉੱਪਰ ਝੂਲੇ ਝੰਡੜਾ ਠੰਡੀ ਛਾਂ ਸੋ ਥਾਂ ਸੁਹਾਈ ਕਹਿੰਦੇ ਬਿਰਸ਼ ਦਾ ਸਾਰਾ ਜੀਵਨ ਦੂਸਰੇ ਦੇ ਵਾਸਤੇ ਹੈ ਰੱਬ ਦੇ ਪਿਆਰਿਆਂ ਦਾ ਜੀਵਨ ਦੂਸਰਿਆਂ ਦੇ ਭਲੇ ਵਾਸਤੇ ਬਿਰਸ਼ ਦੀ ਛਾਂ ਕੋਈ ਆਵੇ ਕਦੀ ਨਹੀਂ ਬਿਰਸ਼ ਕਹਿੰਦਾ ਵੀ ਤੂੰ ਗਰੀਬ ਹੈ ਤੂੰ ਅਮੀਰ ਹੈ ਤੂੰ ਪਾਪੀ ਹੈ ਤੂੰ ਸਾਧ ਹੈ ਤੂੰ ਪੁੰਨੀ ਹੈ ਨਾ ਕੋਈ ਆ ਜਾਵੇ ਭਾਈ ਸਤਪੁਰਸ਼ਾਂ ਦੀ ਸੰਗਤ ਵਿੱਚ ਕੋਈ ਆਵੇ ਦੇਖੋ ਚਾਹੇ ਗਨਕਾ ਆਵੇ ਚਾਹੇ ਅਜਾਮਲ ਆਵੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਪਿਆਰਿਓ ਕੋਈ ਆਵੇ ਇੱਥੇ ਤਾਂ ਜੋ ਸਰ ਆਵੇ ਤਿਸ ਕੰਠ ਲਾਵੇ ਇਹ ਬਿਧ ਸਵਾਮੀ ਸੰਧ ਉੱਪਰ ਝੂਲਿਆ ਚੱਟਲਾ ਠੰਡੀ ਛਾਂ ਸੋ ਥਾਂ ਸਹਾਈ ਉਹ ਸੋਹਣੀ ਸੰਘਣੀ ਛਾਂ ਜਿਹੜੀ ਹੈ ਦਰਖਤ ਦੀ ਆਪਣੇ ਵਾਸਤੇ ਨਹੀਂ ਦੂਸਰਿਆਂ ਵਾਸਤੇ ਹੈ ਦੂਸਰਿਆਂ ਨੂੰ ਸੁੱਖ ਦੇਣ ਵਾਸਤੇ ਆਪਣੇ ਉੱਤੇ ਬਿਰਸ਼ ਦੁੱਖ ਚੱਲਦਾ ਪਵਨ ਪਾਣੀ ਪਾਲਾ ਸਹਿ ਪਵਨ ਹਨੇਰੀ ਆਉਂਦੀ ਹੈ ਆਪਣੇ ਤੇ ਚੱਲਦਾ ਮੀਂਹ ਆਉਂਦਾ ਆਪਣੇ ਤੇ ਚੱਲਦਾ ਸਨੋਹ ਪੈਂਦੀ ਹੈ ਕੱਕਰ ਪੈਂਦਾ ਆਪਣੇ ਤੇ ਚੱਲਦਾ ਸਿਰ ਤਲਵਾਇਆ ਨਿੱਚ ਲਜਾਈ ਕਹਿੰਦੇ ਨੀਵਾਂ ਸਿਰ ਕਰਕੇ ਝੱਲੀ ਜਾਂਦਾ ਕਦੀ ਰੋਸ ਨਹੀਂ ਕਰਦਾ ਦੇਖੋ ਕਦੀ ਨਹੀਂ ਕਹਿੰਦਾ ਕਿ ਮੇਰੇ ਨਾਲ ਐਂ ਕਿਉਂ ਹੋਇਆ ਰੋਸ ਨਹੀਂ ਕਰਦਾ ਹਨੇਰੀ ਆਵੇ ਮੀਂਹ ਆਵੇ ਸਨੋਹ ਪਵੇ ਬਰਫ ਪਵੇ ਸਾਰਾ ਦੁੱਖ ਚੱਲੀ ਜਾਂਦਾ ਕਹਿੰਦੇ ਸਿਰ ਤਲਵਾਇਆ ਨਿੱਚ ਲਜਾਈ ਨੀਵਾਂ ਸਿਰ ਕਰਕੇ ਚੱਲੀ ਜਾਂਦਾ ਰੋਸ ਨਹੀਂ ਕਰਦਾ ਤੇ ਭਾਈ ਸਾਹਿਬ ਕਹਿੰਦੇ ਨੇ ਕਿ ਉਸ ਬਿਰਸ਼ ਦੇ ਅੰਦਰ ਹੋਰ ਗੁਣ ਦੇਖੋ ਜਿੱਥੇ ਇਹਨੇ ਦੁੱਖ ਚੱਲਦਾ ਨਾ ਫਲ ਦੇ ਵੱਟ ਵਗਾਇਆ ਸਿਰ ਕਰਵਾਤਰਾ ਲੋਹ ਤਰਾਏ ਫਲ ਤੋੜਨ ਵਾਸਤੇ ਉਹਨੂੰ ਰੋੜੇ ਮਾਰੇ ਜਾਂਦੇ ਆ ਇੱਟੇ ਮਾਰੇ ਜਾਂਦੇ ਆ ਆਮ ਇੱਕ ਕਹਾਵਤ ਹੈ ਕਿ ਫਲ ਵਾਲੇ ਦਰਖਤ ਨੂੰ ਹੀ ਰੋੜੇ ਵੱਜਦੇ ਆ ਫਲ ਵਾਲੇ ਦਰਖਤ ਨੂੰ ਰੋੜੇ ਵੱਜਦੇ ਇਹ ਇੱਕ ਆਮ ਕਹਾਵਤ ਹੈ ਜਿਹਨੂੰ ਫਲ ਹੈ ਹੀ ਨਹੀਂ ਰੋੜੇ ਕੀ ਵੱਜਣੇ ਉਹਨੂੰ ਰੋੜੇ ਕੀ ਵੱਜਣੇ ਤੇ ਭਾਈ ਸਾਹਿਬ ਕਹਿੰਦੇ ਫਲ ਦੇ ਵੱਟ ਵਗਾਇਆ ਜਿਨ੍ਹਾਂ ਨੇ ਜਿਹੜੇ ਇੱਟੇ ਰੋੜੇ ਮਾਰਦੇ ਨੇ ਨਾ ਤੇ ਬਿਰਸ਼ ਉਹਨਾਂ ਨੂੰ ਇੱਟੇ ਰੋੜੇ ਨੇ ਅੱਗੋਂ ਮਾਰਦਾ ਇਹ ਫਰਕ ਹੈ ਉਹ ਬਿਰਸ਼ ਕੀ ਕਰਦਾ ਉਹਨਾਂ ਨੂੰ ਖਾਣ ਵਾਸਤੇ ਮਿੱਠੇ ਫਲ ਦਿੰਦਾ ਮਿੱਠੇ ਫਲ ਦਿੰਦਾ ਸਿਰ ਕਰਵਤ ਲੈ ਲੋਹ ਤਰਾਈ ਲੋਹਾ ਆਰੇ ਕੁਹਾੜੇ ਦੇ ਰੂਪ ਵਿੱਚ ਉਸ ਬਿਰਸ਼ ਨੂੰ ਕੱਟਦਾ ਟੁਕੜੇ ਟੁਕੜੇ ਕਰ ਦਿੰਦਾ ਉਹ ਫੇਰ ਰੋਸ ਨਹੀਂ ਕਰਦਾ ਉਹਦੇ ਸ਼ਤੀਰ ਬਣ ਜਾਂਦੇ ਆ ਉਹਦੇ ਫੱਟੇ ਬਾਲੇ ਫੱਟੇ ਬਣ ਜਾਂਦੇ ਆ ਬਾਲੇ ਬਣ ਜਾਂਦੇ ਆ ਜਿਸ ਵੇਲੇ ਉਹਦਾ ਬੇੜਾ ਬਣਦਾ ਨਾ ਲੱਕੜ ਦਾ ਬੇੜਾ ਬਣ ਗਿਆ ਉਹ ਦਰਖਤ ਨੂੰ ਕੱਟਿਆ ਗਿਆ ਉਹਦੇ ਫੱਟੇ ਬਣੇ ਸ਼ਤੀਰ ਬਣੇ ਬਾਲੇ ਬਣੇ ਤੇ ਇੱਕ ਵੱਡਾ ਬੇੜਾ ਬਣ ਗਿਆ ਤੇ ਜਦੋਂ ਬੇੜਾ ਬਣ ਗਿਆ ਜਿਸ ਲੋਹੇ ਨੇ ਕੱਟਿਆ ਸੀ ਜਦੋਂ ਉਸ ਲੋਹੇ ਨੂੰ ਬੇੜੇ ਤੇ ਰੱਖਿਆ ਤੇ ਉਹਨੇ ਰੋਸ ਨਹੀਂ ਕੀਤਾ ਵੀ ਇਹਨੇ ਤੇ ਮੇਰੇ ਟੁਕੜੇ ਕੀਤੇ ਆ ਕਹਿੰਦੇ ਉਹਦਾ ਸੁਭਾਅ ਦੇਖੋ ਸਿਰ ਕਰਵਤ ਲੈ ਲੋਹ ਤਰਾਈ ਉਸ ਲੋਹੇ ਨੂੰ ਵੀ ਪਾਰ ਲੰਘਾ ਦਿੰਦਾ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸਗ ਨਿੰਦਕ ਵੀ ਤਰੈ ਰੱਬ ਦੇ ਪਿਆਰੇ ਨੇ ਰੀਸਾਂ ਕੌਣ ਕਰੇਗਾ ਬਗਲਾ ਹੰਸ ਦੀ ਰੀਸ ਨਹੀਂ ਕਰ ਸਕਦਾ ਜੇ ਬਗਲਾ ਕਹੇ ਕਿ ਮੇਰਾ ਰੰਗ ਚਿੱਟਾ ਮੈਂ ਵੀ ਹੰਸ ਵਰਗ ਹਾਂ ਮਰ ਕੇ ਦਿੰਦਾ ਸਰਵਰ ਹੰਸ ਤੁਰੇ ਹੀ ਮੇਲਾ ਖਸਮੇ ਏਵੈ ਭਾਣਾ ਸਰਵਰ ਅੰਦਰ ਹੀਰਾ ਮੋਤੀ ਸੋ ਹੰਸਾਂ ਕਾ ਖਾਣਾ ਬਗਲਾ ਕਾਗ ਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ ਉਹਨਾਂ ਰਿਜਕ ਨਾ ਪਾਇਓ ਉਥੇ ਉਹ ਨਾ ਹੋਰੋ ਖਾਣਾ ਬਗਲਾ ਹੰਸ ਦੀ ਰੀਸ ਨਹੀਂ ਕਰ ਸਕਦਾ ਇਸ ਕਰਕੇ ਮਨਮੁਖ ਆਦਮੀ ਗੁਰਮੁਖ ਦੀ ਪਿਆਰਿਓ ਰੀਸ ਨਹੀਂ ਕਰ ਸਕਦਾ। ਗੁਰਮੁਖ ਸਾਧੂ ਜਨ ਜਿਹੜੇ ਹੈ ਇਹਨਾਂ ਦੇ ਅੰਦਰ ਕ੍ਰੋਧ ਗੁੱਸਾ ਨਹੀਂ ਆਉਂਦਾ। ਮਹਾਂਪੁਰਸ਼ਾਂ ਦਾ ਬਚਨ ਆਪ ਜੀ ਵੀ ਯਾਦ ਕਰੋ, ਜੇ ਗੁਰਮੁਖ ਦੇ ਅੰਦਰ ਗੁੱਸਾ ਆਇਆ ਨਾ ਤੇ ਕਹਿੰਦੇ ਪਾਣੀ ਦੀ ਲੀਕ, ਅੰਦਰ ਨਹੀਂ ਗੁੱਸਾ, ਅੰਦਰ ਕ੍ਰੋਧ ਨਹੀਂ, ਕਿਸੇ ਦੇ ਭਲੇ ਵਾਸਤੇ ਹੈ ਵੀ ਇਹਦਾ ਭਲਾ ਹੁਣ ਝਿੜਕਣ ਨਾਲ ਹੀ ਹੋਣਾ, ਅੰਦਰ ਨਹੀਂ ਹੁੰਦਾ ਗੁਰਮੁਖ ਦੇ ਗੁੱਸਾ। ਤੇ ਮਹਾਂਪੁਰਸ਼ ਕਹਿੰਦੇ ਭਾਈ ਜੇ ਦੇਖਣ ਨੂੰ ਲੱਗਦਾ ਤੇ ਗੁਰਮੁਖ ਦਾ ਗੁੱਸਾ ਪਾਣੀ ਦੀ ਲੀਕ ਤੇ ਮਨਮੁਖ ਦਾ ਗੁੱਸਾ ਪੱਥਰ ਦੀ ਲੀਕ, ਪੱਥਰ ਦੀ ਲੀਕ ਮਿਟਦੀ ਨਹੀਂ, ਪਾਣੀ ਦੀ ਲੀਕ ਤੇ ਨਾਲ ਹੀ ਮਿਟ ਜਾਂਦੀ ਹੈ। ਪਰ ਗੁਰਮੁਖ ਦਾ ਗੁੱਸਾ ਕ੍ਰੋਧ ਇਹ ਨਹੀਂ ਵੀ ਨਾਮ ਭੁੱਲ ਗਿਆ ਤੇ ਕ੍ਰੋਧ ਵਿੱਚ ਆ ਗਿਆ, ਨਹੀਂ ਨਹੀਂ, ਉਹਦਾ ਗੁੱਸਾ ਨਹੀਂ ਹੁੰਦਾ, ਉਹ ਤੇ ਦੂਸਰੇ ਦਾ ਭਲਾ ਹੁੰਦਾ। ਪਾਣੀ ਹੈ ਨਾ, ਜੇ ਪਾਣੀ ਠੰਡਾ ਤਾਂ ਵੀ ਪਰਪਕਾਰ ਵਾਸਤੇ, ਜੇ ਪਾਣੀ ਤਪਦਾ ਹੈ ਤਾਂ ਵੀ ਪਰਪਕਾਰ ਵਾਸਤੇ। ਸਮੁੰਦਰ ਦੇ ਵਿੱਚ ਪਾਣੀ ਖੌਲਦਾ, ਉੱਥੋਂ ਪਾਣੀ ਉੱਡ ਕੇ ਦੇਖੋ, ਜਾ ਕੇ ਪਹਾੜਾਂ ਤੇ ਜਾ ਕੇ ਤੇ ਸਨੋਹ ਬਣਦੀ ਹੈ, ਫਿਰ ਉੱਥੋਂ ਚਸ਼ਮੇ ਚੱਲਦੇ ਨੇ। ਇਸੇ ਤਰ੍ਹਾਂ ਜਿਹੜੇ ਗੁਰਮੁਖ ਜਾਣੇ ਨਾ ਪਿਆਰਿਓ, ਉਹਨਾਂ ਦੇ ਅੰਦਰੋਂ ਹਮੇਸ਼ਾ ਭਲਾ ਇਹ ਹੈ। ਜਿਵੇਂ ਪਾਣੀ ਜੇ ਠੰਡਾ ਤਾਂ ਪਰਪਕਾਰ ਨੂੰ ਤਪਦਾ ਤੇ ਤਾਂ ਪਰਪਕਾਰ ਨੂੰ, ਇਸੇ ਤਰ੍ਹਾਂ ਗੁਰਮੁਖ ਦਾ ਜਿਹੜਾ ਸੁਭਾਅ ਹੈ ਨਾ, ਹੈ ਤਾਂ ਸਦਾ ਹੀ ਠੰਡਾ, ਪਰ ਜੇ ਕਿਸੇ ਵੇਲੇ ਖਿਆਲ ਹੁੰਦਾ, ਕਹਿੰਦੇ ਇਹ ਨਹੀਂ ਵੀ ਉਹ ਨਾਮ ਨੂੰ ਭੁੱਲ ਗਏ ਹੈ, ਉਹ ਹੋਸ਼ ਭੁੱਲ ਗਈ, ਨਹੀਂ, ਹੋ ਜੋਸ਼ ਵਿੱਚ ਹੋਸ਼ ਹੈ, ਦੂਸਰੇ ਦਾ ਭਲਾ ਹੈ, ਉਹਦੇ ਚ ਭਲਾ ਹੈ। ਇੱਕ ਪਾਸੇ ਜਿਹੜਾ ਸੰਸਾਰੀ ਬੰਦਾ ਉਹਦਾ ਗੁੱਸਾ ਪੱਥਰ ਦੀ ਲੀਕ ਹੈ, ਬਦਲੀ ਗਿਆ। ਕਹਿੰਦੇ ਸੰਸਾਰ ਜਿਹੜਾ ਨਾ, ਭਾਈ ਸਾਹਿਬ ਭਾਈ ਗੁਰਦਾਸ ਜੀ ਇੱਕ ਜਗ੍ਹਾ ਬੜਾ ਸੋਹਣਾ ਲਿਖਦੇ, ਕਹਿੰਦੇ ਜਿਹੜਾ ਸੰਸਾਰ ਹੈ ਨਾ, ਇਹ ਤੇ ਵੈਰ ਦੀ ਅੱਗ ਵਿੱਚ ਸੜ ਰਿਹਾ, ਇਹਦੇ ਅੰਦਰ ਬਦਲੇ ਦੀ ਭਾਵਨਾ ਜਾਂਦੀ ਨਹੀਂ। ਤੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਨਿਰਵੈਰ, ਕਿਉਂ ਨਿਰਵੈਰ ਨੇ, ਅਕਾਲ ਪੁਰਖ ਨਿਰਵੈਰ ਹੈ, ਅਕਾਲ ਪੁਰਖ ਬੇਅੰਤ ਗੁਣ ਤੇ ਉਹ ਨਿਰਵੈਰ ਅਕਾਲ ਪੁਰਖ। ਸਤਿਗੁਰੂ ਨਿਰਵੈਰ ਹੈ, ਸਤਿਗੁਰ ਪੁਰਖ ਅਗੰਮ ਹੈ, ਨਿਰਵੈਰ ਨਿਰਾਲਾ, ਤੇ ਸਤਿਗੁਰੂ ਦੇ ਪਿਆਰੇ ਵੀ ਪਿਆਰੇ ਉਹ ਨਿਰਵੈਰ ਦੇ। ਇੱਕ ਪਾਸੇ ਜਗ ਵੈਰ ਦੀ ਅੱਗ ਵਿੱਚ ਸੜ ਰਿਹਾ ਤੇ ਇੱਕ ਪਾਸੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਕਹਿੰਦੇ ਨਿਰਵੈਰ ਨੇ। ਉਹ ਅੱਗ ਵੈਰ ਦੀ ਨੇ ਸਾਰਾ ਜਗ ਸਾੜਿਆ, ਅੱਗ ਵੈਰ ਦੀ ਨੇ ਸਾਰਾ ਜਗ ਸਾੜਿਆ, ਸਾਧੂ ਨਿਰਵੈਰ ਹੁੰਦੇ ਨੇ, ਵੈਰ ਦੀ ਨੇ ਸਾਰਾ ਜਗ, ਸਾਧੂ ਨਿਰਵੈਰ ਹੁੰਦੇ ਨੇ, ਸਾੜਿਆ ਸਾਧੂ ਨਿਰਵੈਰ ਹੁੰਦੇ ਨੇ, ਵੈਰ ਦੀ ਨੇ ਸਾਰਾ ਜਗ ਸਾੜਿਆ, ਸਾਧੂ ਨਿਰਵੈਰ ਹੁੰਦੇ ਨੇ, ਭਾਈ ਸਾਹਿਬ ਕਹਿੰਦੇ ਗੁਰਮੁਖ ਪੰਡਿਤ ਹੋਏ ਜਗ ਪ੍ਰਬੋਧੀ ਹੈ, ਗੁਰਮੁਖ ਆਪ ਗਵਾਏ ਅੰਦਰ ਸੋਧੀ ਹੈ, ਗੁਰਮੁਖ ਸਤਸੰਤੋਖ ਨਾ ਕਾਮ ਕ੍ਰੋਧੀ ਹੈ, ਗੁਰਮੁਖ ਹੈ ਨਿਰਵੈਰ ਨਾ ਵੈਰ ਵਿਰੋਧੀ ਹੈ, ਚੌ ਵਰਨਾ ਉਪਦੇਸ਼ ਸਹਿਜ ਸਮੋਧੀ। ਗੁਰਮੁਖ ਹੈ ਨਿਰਵੈਰ ਨਾ ਵੈਰ ਵਿਰੋਧੀ। ਕਹਿੰਦੇ ਜਿਹੜੇ ਗੁਰਮੁਖ ਨੇ ਨਾ ਸਾਧੂ ਜਨ ਨੇ ਰੱਬ ਦੇ ਪਿਆਰੇ ਨੇ, ਕਹਿੰਦੇ ਉਹ ਨਿਰਵੈਰ ਨੇ। ਅਕਾਲ ਪੁਰਖ ਨਿਰਵੈਰ ਹੈ, ਸਤਿਗੁਰੂ ਨਿਰਵੈਰ ਹੈ, ਸਤਿਗੁਰੂ ਦੇ ਪਿਆਰੇ ਨਿਰਵੈਰ ਨੇ, ਬਦਲੇ ਦੀ ਭਾਵਨਾ ਨਹੀਂ ਅੰਦਰ। ਫਲ ਦੇ ਵੱਟ ਵਗਾਇਆ ਸਿਰ ਕਰਵਤ ਲੈ ਲੋਹ ਤਰਾਏ, ਜਿਸ ਲੋਹੇ ਨੇ ਕੱਟਿਆ ਸੀ ਦਰਖਤ ਨੂੰ ਉਹਨੂੰ ਵੀ ਪਾਰ ਲੰਘਾ ਦਿੱਤਾ, ਰੋਸ਼ਨੀ ਕੀਤਾ। ਗੁਰਮੁਖ ਜਨਮ ਸਕਾਰ ਥਾ ਪਰ ਪੁਕਾਰੀ ਸਹਿ ਸਵਾਏ। ਕਹਿੰਦੇ ਮਿਥਕੇ ਨਹੀਂ ਪਰਪਕਾਰ ਕਰਦੇ, ਵੀ ਇੱਥੇ ਪਰਪਕਾਰ ਕਰੀਏ ਇੱਥੇ ਨਾ ਕਰੀਏ। ਆਮ ਤੁਸੀਂ ਦੇਖੋ ਕੀ ਹੁੰਦਾ, ਕਈ ਵਾਰ ਆਦਮੀ ਦਾਨ ਪੁੰਨ ਉੱਥੇ ਕਰਦਾ ਜਿੱਥੇ ਉਹਦਾ ਨਾਂ ਹੋਵੇ, ਇੱਥੇ ਮੇਰਾ ਨਾਂ ਹੋਏਗਾ, ਇੱਥੇ ਮੈਂ ਦਾਨ ਪੁੰਨ ਕਰਾਂ, ਇੱਥੇ ਮੈਂ ਪਰਪਕਾਰ ਕਰਾਂ ਦਿਖਾਵਾਂ, ਇੱਥੋਂ ਮੇਰਾ ਦੁਨੀਆਂ ਤੇ ਨਾਂ ਜਾਏਗਾ, ਮੈਨੂੰ ਚੰਗਾ ਕਹਿਣਗੇ। ਦੂਸਰੇ ਥਾਂ ਭਾਵੇਂ ਕੋਈ ਸਾਹਮਣੇ ਕੁਰਲਾ ਕੁਰਲਾ ਕੇ ਮਰ ਰਿਹਾ ਹੋਵੇ, ਕੋਈ ਨਹੀਂ। ਪਰ ਜਿਹੜੇ ਰੱਬ ਦੇ ਪਿਆਰੇ ਨੇ ਨਾ, ਬ੍ਰਹਮ ਗਿਆਨੀ ਪਰਪਕਾਰ ਅੰਬਾ ਸਹਿ ਸੁਭਾਅ ਪਰਪਕਾਰ ਕਰਦੇ, ਸਹਿ ਸੁਭਾਅ ਉਹਦਾ ਜੀਵਨ ਹੀ ਐਸਾ। ਜੇ 93 ਚ ਹੜ੍ਹ ਆਏ ਸੀ ਤੇ ਆਪ ਜੀ ਨਗਰ ਨਗਰ ਗਏ, ਰਸਤੇ ਚਿੱਕੜ ਗਾਰਾ ਬਦਬੋ ਆਉਂਦੀ ਸੀ, ਤੇ ਉਸ ਵੇਲੇ ਘਰ ਘਰ ਜਾ ਕੇ ਉਹਨਾਂ ਦਾ ਦੁੱਖ ਵੰਡਿਆ। ਤੇ ਜੇ ਸਨ 1 ਦੇ ਵਿੱਚ ਗੁਜਰਾਤ ਚ ਭੁਚਾਲ ਆਏ ਤੇ ਉਹਨਾਂ ਨੂੰ ਕੌਣ ਜਾਣਦਾ ਸੀ, ਉਹ ਤੇ ਗੁਜਰਾਤ ਦੇ ਰਹਿਣ ਵਾਲੇ ਹੈ। ਹੈਰਾਨ ਅਸੀਂ ਹੋਏ ਕਿ ਬਹੁਤ ਸਾਰੇ ਉੱਥੇ ਨੇੜੇ ਦੇ ਰਹਿਣ ਵਾਲੇ ਪਿਆਰੇ ਹੋ, ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਸਾਡੇ ਨੇੜੇ ਕੀ ਹੋ ਰਿਹਾ, ਆਪਣੇ ਸੁੱਖਾਂ ਵਿੱਚ ਭੁੱਲੇ ਹੋਏ ਨੇ। ਪਰ ਗੁਰੂ ਨਾਨਕ ਸਾਹਿਬ ਦੇ ਘਰ ਦੇ ਜਿਹੜੇ ਗੁਰਮੁਖ ਪਿਆਰੇ, ਕਿੰਨੇ ਹੋਰ ਵੀ ਸਭਾ ਸੁਸਾਇਟੀਆਂ ਹੋਰ ਵੀ ਗੁਰਮੁਖ ਪਿਆਰੇ ਗਏ। ਭੁਚਾਲ ਤਾਂ ਗੁਜਰਾਤ ਵਿੱਚ ਆਇਆ ਸੀ ਨਾ, ਮਹਾਂਪੁਰਸ਼ਾਂ ਵੱਲੋਂ ਰਾਪਰ ਤਹਿਸੀਲ 32 ਪਿੰਡ ਔਰ ਵੱਡੇ ਵੱਡੇ ਪਿੰਡ, ਇੱਕ ਪਿੰਡ ਜਿਹਦਾ ਨਾਂ ਫਤਿਹਗੜ੍ਹ, ਔਰ ਉਸ ਪਿੰਡ ਦਾ ਸ਼ਾਇਦ 2800 ਕਿ 2200 ਘਰ, ਇਕੱਲੇ ਪਿੰਡ ਦਾ ਸੀ 2800 ਘਰ, ਤੇ ਕਈਆਂ ਨੇ ਪਿੰਡ ਉਹ ਲਏ ਵੀ ਛੋਟੇ ਛੋਟੇ, ਜੇ 30-35 ਘਰ ਹੈ ਜਾਂ 50 ਬਾਅਦ ਗਿਣ ਲਓ ਵੀ ਇੰਨੇ ਪਿੰਡ, ਪਿੰਡਾਂ ਦੀ ਗਿਣਤੀ ਕਰਨੀ ਹੈ। ਲੇਕਿਨ ਮਹਾਂਪੁਰਸ਼ਾਂ ਵੱਲੋਂ ਜਿਹੜੇ 32 ਪਿੰਡ ਰੱਬ ਤਹਿਸੀਲ ਦੇ ਲਏ ਗਏ, 1,27,00,000 ਦਾ ਸਮਾਨ ਉਹਨਾਂ ਨੂੰ ਮਹਾਂਪੁਰਸ਼ਾਂ ਵੱਲੋਂ ਵੰਡਿਆ ਗਿਆ। 150 ਸਿੰਘ ਕਰੀਬ ਜੋ ਮਹਾਂਪੁਰਸ਼ਾਂ ਵੱਲੋਂ ਗਿਆ ਸੀ, ਬਹੁਤ ਸਾਰੇ ਬੈਠੇ ਪ੍ਰੇਮੀ ਜਿਹੜੇ ਨਾਲ ਸਨ ਦਾਸ ਦੇ, ਔਰ ਇੱਕ ਮਿਸਾਲ ਕਾਇਮ ਹੋਈ ਸਾਸਿੰਗ। ਉੱਥੇ ਜਦੋਂ ਮੀਟਿੰਗ ਹੋਈ ਨਾ ਵੱਡੀ ਫਤਿਹਗੜ੍ਹ ਨਗਰ ਵਿੱਚ ਰਾਪਰ ਤਹਿਸੀਲ ਚ, ਤੇ ਹੋਰ ਸਾਰੇ ਪਿੰਡਾਂ ਦੇ ਆਏ, ਤੇ ਉਹਨਾਂ ਨੇ ਇੱਕ ਗੱਲ ਕਹੀ, ਦੇਖੋ ਕਿਉਂਕਿ ਆਲੇ ਦੁਆਲੇ ਜਿਹੜਾ ਉੱਥੇ ਕੁਛ ਹੋ ਰਿਹਾ ਸੀ ਨਾ, ਜਿਨ੍ਹਾਂ ਨੇ ਕਈਆਂ ਨੇ ਅਖਬਾਰਾਂ ਚ ਦੇਣਾ, ਅਸੀਂ ਆਹ ਕਰ ਰਹੇ ਹਾਂ, ਕਿਸੇ ਮੰਤਰੀ ਨੂੰ ਬੁਲਾਉਣਾ, ਟੈਲੀਵਿਜ਼ਨ ਤੇ ਆ ਜਾਣਾ, ਅਖਬਾਰਾਂ ਚੜ੍ਹਨਾ, ਦੂਜੇ ਨੇ ਟੈਂਟ ਪੁੱਟ ਕੇ ਦੂਸਰੇ ਥਾਂ। ਸਾਡੇ ਕੋਲ ਵੀ ਇੱਕ ਆਏ ਜੀ, ਅਸੀਂ ਇੱਥੇ ਟੈਂਟ ਲਾ ਲਈਏ, ਸਾਨੂੰ ਪਤਾ ਲੱਗਾ ਵੀ ਇਹ ਆ 32 ਪਿੰਡ ਨੇ ਰਿਤਵਾੜਾ ਸਾਡੇ ਮਹਾਂਪੁਰਸ਼ਾਂ ਵੱਲ ਲਏ ਗਏ ਹੈ, ਤੇ ਅਸੀਂ ਜੇ ਇੱਥੇ ਆਪਣਾ ਟੈਂਟ ਲਾ ਲਈਏ 2 ਕੁ ਦਿਨ। ਮੈਂ ਉਹਨੂੰ ਪੁੱਛਿਆ ਕਿ ਇੱਥੇ 32 ਪਿੰਡਾਂ ਸਭ ਕੁਝ ਦਿੱਤਾ ਜਾ, ਤੁਸੀਂ ਕੀ ਕਰੋਗੇ? ਕਹਿੰਦੇ ਅਸੀਂ ਸਿਰਫ ਫੋਟੋ ਲਵਾਉਣੀ ਹੈ, ਕਿਤੇ ਨਾ ਸੋਚਿਓ, ਅਸੀਂ ਕੁਛ ਨਹੀਂ ਤੁਹਾਡਾ ਲੈਂਦੇ ਦਿੰਦੇ, ਅੱਜ ਤਾਂ ਮੰਤਰੀ ਨੂੰ ਬੁਲਾਉਣਾ ਤੇ ਫੋਟੋ ਲਵਾ ਕੇ ਇੱਥੋਂ ਟੈਂਟ ਪੁੱਟ ਕੇ ਦੂਸਰੀ ਜਗ੍ਹਾ ਲੈ ਜਾਣਾ, ਬਸ ਕਿਤੇ ਤੁਸੀਂ ਮਨਾ ਨਾ ਕਰਿਓ ਸਾਨੂੰ। ਔਰ ਕਈ ਜਗ੍ਹਾ ਐਸਾ ਹੋਇਆ ਕਿ ਉਹਨਾਂ ਨੂੰ ਰੋਜ਼ ਰਾਸ਼ਨ ਦਿੱਤਾ ਜਾਂਦਾ ਸੀ, रोज लाइना लाउनी आ ते जिदन ओ स्टेट दा मुख मंत्री गया ते सब कुछ नाल लै गए ते ओ रोंदे रह गए। एही हाल होए जिनी बहुतियां दा ए सी भी अखबारां च टैलीविजन च बस ए दूंगा नहीं सी, पर महापुरशां वालों जो उत्थे उन्हां दे नाल उन्हां दा दुख वंडिया गया ਉਹ ਸਤਨਾਮ ਦਾ ਜਾਪ ਕਰਨ ਲੱਗ ਪਏ, ਗੁਰੂ ਨਾਨਕ ਸਾਹਿਬ ਦੀ ਜੈ ਬਰਤਨ ਮੰਨਣ ਲੱਗ ਪਏ, ਸੇਵਾ ਕਰਨ ਲੱਗ ਪਏ। ਮਹਾਂਪੁਰਸ਼ਾਂ ਵਾਸਤੇ ਉਹਨਾਂ ਨੇ ਉੱਥੋਂ ਆਪਣੇ ਉਸ ਸਟੇਟ ਦੀ ਜੋ ਉਹਨਾਂ ਦੀ ਪੁਸ਼ਾਕ ਸੀ ਉਹ ਵੀ ਉਹਨਾਂ ਨੇ ਭੇਜੀ। ਔਰ ਜਦੋਂ ਮੀਟਿੰਗ ਹੋਈ ਆਉਣ ਤੋਂ ਪਹਿਲਾਂ ਤੇ ਉਹਨਾਂ ਨੇ ਇੱਕ ਗੱਲ ਕਹੀ, ਕਹਿ ਲੱਗੇ ਜੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਇਸ ਇਲਾਕੇ ਚ ਕੁਦਰਤੀ ਕੋਈ ਆਫਤ ਆਵੇ ਤੇ ਤੁਸੀਂ ਫਿਰ ਇੱਥੇ ਹੀ ਆਇਓ, ਦੇਖੋ ਤੁਸੀਂ ਇੱਥੇ ਹੀ ਆਇਓ, ਤੁਸੀਂ ਇੱਥੇ ਆਉਣਾ। ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਤੇ ਇਹ ਅਰਦਾਸ ਕਰਕੇ ਚੱਲੇ ਹਾਂ ਕਿ ਅਸੀਂ ਤੁਸੀਂ ਤੁਹਾਡੇ ਤੇ ਕੋਈ ਕੁਦਰਤੀ ਹੁਣ ਆਫਤ ਨਾ ਆਵੇ, ਕੋਈ ਦੁੱਖ ਨਾ ਆਵੇ। ਅਸੀਂ ਭਾਵੇਂ 100 ਵਾਰੀ ਆਈਏ, ਅਜੇ ਤਾਂ ਗਏ ਨਹੀਂ ਅਸੀਂ ਦੁਬਾਰਾ, ਮਹਾਂਪੁਰਸ਼ ਸਾਨੂੰ ਭਾਵੇਂ 100 ਵਾਰੀ ਭੇਜਣ ਪਰ ਅਸੀਂ ਤੁਹਾਨੂੰ ਹੱਸਦੇ ਰਸਤੇ ਦੇਖੀਏ, ਖੁਸ਼ੀ ਦੇਖੀਏ, ਅਸੀਂ ਤੁਹਾਡੇ ਤੇ ਆਫਤ ਨਾ ਆਵੇ, ਅਸੀਂ ਤੁਹਾਨੂੰ ਖੁਸ਼ੀ ਖੁਸ਼ੀ ਦੇਖਣ ਆਈਏ। ਜਾਨੀ ਉਹਨਾਂ ਦੇ ਅੰਦਰ ਕੀ ਸੀ ਵੀ ਜੇ ਕਿਤੇ ਵੀ ਗੁਜਰਾਤ ਵਿੱਚ ਜੇ ਆਫਤ ਆਵੇ ਤੇ ਤੁਸੀਂ ਸਾਡੇ ਇਲਾਕੇ ਵਿੱਚ ਹੀ ਆਇਓ। ਇਹ ਪਰਉਪਕਾਰ ਮਹਾਂਪੁਰਸ਼ਾਂ ਦੇ ਅਹਿਸਾਸ। ਗੁਰਮੁਖ ਜਨਮ ਸਕਾਰ ਥਾ ਪਰਪਕਾਰੀ ਸਹਿ ਸੁਭਾਈ, ਉਹਨਾਂ ਕੋਲੋਂ ਕੁਝ ਮੰਗਿਆ ਨਹੀਂ, ਉਹ ਗੁਜਰਾਤ ਦੇ ਨੇ। ਕੋਈ ਇਹ ਨਹੀਂ ਕਿ ਸਾਡਾ ਪੇਪਰਾਂ ਚ ਬਹੁਤ ਸਾਰਾ ਆਵੇ, ਆਹ ਹੋਵੇ ਆਹ ਹੋਵੇ, ਨਹੀਂ 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 ਨਾ, ਬਲਕਿ ਬਹੁਤਾ ਕਰਕੇ ਥੋੜਾ ਦੱਸਿਆ ਮਹਾਂਪੁਰਸ਼ਾਂ ਨੇ ਪਿਆਰਿਓ, ਬਹੁਤਾ ਕਰਕੇ ਥੋੜਾ। ਔਰ ਸਹਿ ਸੁਭਾ, ਐਸਾ ਜੀਵਨ ਪਿਆਰੇ ਮਹਾਂਪੁਰਸ਼ਾਂ ਦਾ। ਔਰ ਆਪ ਜੀ ਨੇ ਜਿਹੜਾ ਵੱਡਾ ਪਰਪਕਾਰ ਕੀਤਾ, ਖੰਡੇ ਬੱਟ ਦਾ ਅੰਮ੍ਰਿਤ ਛਕਾ ਕੇ ਲੱਖਾਂ ਪ੍ਰਾਣੀਆਂ ਨੂੰ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਟੁੱਟੀਆਂ ਰੂਹਾਂ ਨੂੰ ਨਾਮ ਬਾਣੀ ਨਾਲ ਜੋੜਿਆ, ਇੱਕ ਐਸਾ ਪਿਆਰਾ ਜੀਵਨ ਬਖਸ਼ਿਆ ਹੈ ਸਾਧ ਸੰਗਤ ਜੀ। ਉਹਨਾਂ ਦੀ ਯਾਦ ਹਰ ਵੇਲੇ ਹੀ ਸਾਰਿਆਂ ਦੇ ਅੰਦਰ ਹੈ। ਕੁਦਰਤੀ ਕੋਈ ਪਿਆਰ ਹੀ ਐਸਾ ਹੈ, ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ ਨਾ ਤੁਸੀਂ ਹੈਰਾਨ ਹੋਵੋਗੇ। ਛੋਟੇ ਛੋਟੇ ਬੱਚੇ ਜਿਨ੍ਹਾਂ ਦਾ ਜਨਮ ਮਹਾਂਪੁਰਸ਼ਾਂ ਦੇ ਸਰੀਰ ਛੱਡਣ ਤੋਂ ਬਾਅਦ ਹੋਇਆ, ਤੇ ਮੈਂ ਉਹ ਵੀ ਬੱਚੇ ਦੇਖਿਆ ਜਿਹੜੇ ਮਹਾਂਪੁਰਸ਼ਾਂ ਦੀ ਫੋਟੋ ਵੱਲ ਹੱਥ ਕਰਕੇ ਕਹਿੰਦੇ ਸਾਡੇ ਆਹ ਬਾਬਾ ਜੀ ਨੇ। ਚਲੋ ਜਿਨ੍ਹਾਂ ਨੇ ਦਰਸ਼ਨ ਕੀਤੇ ਕੀਰਤਨ ਸੁਣੇ ਉਹਨਾਂ ਤੇ ਕਹਿਣਾ ਹੀ ਕਹਿਣਾ ਨਾ, ਕਹਿਣਾ ਹੀ ਕਹਿਣਾ। ਇੱਕ ਵਾਰੀ ਤੁਹਾਡਾ ਸਾਹਿਬ ਸਮਾਗਮ ਸੀ ਤੇ ਮਹਾਂਪੁਰਸ਼ ਪਿਛਲੇ ਪਾਸੇ ਕਿਸੇ ਹੋਰ ਮਹਾਤਮਾ ਨੂੰ ਮਿਲਣ ਚਲੇ ਗਏ, ਪਿੱਛੇ ਜਗ੍ਹਾ ਬਣਾਈ ਸੀ ਵੀ ਚਲੋ ਕਿਸੇ ਮਹਾਤਮਾ ਨੂੰ ਲੱਗ ਮਿਲਣਾ ਪਿੱਛੇ ਚਲੇ, ਤੇ ਇੱਕ ਹੋਰ ਮਹਾਤਮਾ ਬੈਠੇ ਸੀ। ਇੱਕ ਛੋਟਾ ਬੱਚਾ ਆਪਣੀ ਮਾਂ ਨੂੰ ਬਾਰ ਬਾਰ ਕਹਿ ਰਿਹਾ ਮੈਂ ਬਾਬਾ ਜੀ ਦੇ ਦਰਸ਼ਨ ਕਰਨੇ, ਦਰਸ਼ਨ ਕਰਨੇ। ਉਸ ਬੀਬੀ ਨੇ ਸੋਚਿਆ ਵੀ ਚਲੋ ਇਹ ਬੱਚਾ ਕਾਹਲਾ ਪਿਆ, ਤੇ ਉਹ ਸੰਗਤ ਖੜੀ ਸੀ, ਮਹਾਂਪੁਰਸ਼ਾਂ ਉਡੀਕ ਰਹੀ ਸੀ, ਮਹਾਂਪੁਰਸ਼ ਅੰਦਰ ਆਉਣ, ਇੱਕ ਹੋਰ ਮਹਾਂਪੁਰਸ਼ ਲਾਗੇ ਨੇੜੇ ਕੁਰਸੀ ਤੇ ਬੈਠੇ ਸੀ। ਤੇ ਉਹ ਬੀਬੀ ਉਸ ਬੱਚੇ ਨੂੰ ਕਹਿੰਦੀ ਹੈ ਵੀ ਲੈ ਤੂੰ ਆ ਬਾਬਾ ਜੀ ਦੇ ਦਰਸ਼ਨ ਕਰ ਲੈ, ਤੇ ਉਹ ਛੋਟਾ ਜਿਹਾ ਬੱਚਾ ਆਪਣੀ ਮਾਂ ਨੂੰ ਪਤਾ ਕੀ ਕਹਿ ਰਿਹਾ, ਕਹਿੰਦਾ ਮੈਂ ਤੇ ਆਪਣੇ ਬਾਬਾ ਜੀ ਦੇ ਦਰਸ਼ਨ ਕਰਨੇ, ਦੇਖੋ ਮੈਂ ਤੇ ਆਪਣੇ ਬਾਬਾ ਜੀ ਦੇ ਦਰਸ਼ਨ ਕਰਨੇ, ਇਹ ਆਪਣੇ ਨਹੀਂ ਬਾਬਾ ਜੀ, ਮੈਂ ਤੇ ਆਪਣੇ ਬਾਬਾ ਜੀ ਦਰਸ਼ਨ ਕਰਨੇ। ਇੱਕ ਬੱਚਿਆਂ ਨੂੰ ਵੀ ਪਿਆਰ ਐਸਾ ਮਹਾਂਪੁਰਸ਼ਾਂ ਨੇ ਵੰਡਿਆ। ਦਾਸ ਕਈ ਵਾਰ ਬੇਨਤੀ ਕੀਤੀ, ਮਾੜਖੇੜਾ ਨੰਬਰ 1 ਉੱਥੇ ਕੀਰਤਨ ਹੋਇਆ, ਭੋਗ ਪਏ ਤੇ ਮਹਾਂਪੁਰਸ਼ ਕਾਰ ਚਲਾ ਰਹੇ ਨੇ, ਨਾਲ ਬੈਠੇ ਨੇ ਸਤਿਕਾਰਯੋਗ ਸੰਤ ਗਿਆਨੀ ਮੋਹਨ ਸਿੰਘ ਜੀ ਰਾੜਾ ਸਾਹਿਬ ਵਾਲੇ, ਜਿਨ੍ਹਾਂ ਨੇ ਮਹਾਂਪੁਰਸ਼ਾਂ ਜੀਵਨ ਲਿਖਿਆ। ਉਦੋਂ ਸਤਿਕਾਰਯੋਗ ਬੀਜੀ ਨਾਲ ਨਹੀਂ ਸਨ, ਛੋਟੇ ਭੈਣ ਜੀ ਆਏ ਹੋਏ ਸੀ ਤੇ ਬੀਜੀ ਘਰ ਸਨ। ਮਹਾਂਪੁਰਸ਼ਾਂ ਨੇ ਦਾਸ ਨੂੰ ਇਸ਼ਾਰਾ ਕੀਤਾ, ਮੈਂ ਪਿੱਛੇ ਬੈਠ ਗਿਆ, ਕਿਉਂਕਿ ਸ਼ਾਇਦ ਹੀ ਉਹਨਾਂ ਸਾਲਾਂ ਦੇ ਵਿੱਚ ਤਿੰਨ ਜਾਂ ਚਾਰ ਵਾਰੀ ਬੈਠਾ ਹੋਏਗਾ ਦਸ ਮਹਾਂਪੁਰਸ਼ਾਂ ਦੀ ਕਾਰ ਵਿੱਚ, ਕਦੀ ਖਿਆਲ ਨਹੀਂ ਸੀ, ਇੰਨਾ ਭਾਉ ਤੇ ਭਾਉ ਰਹਿੰਦਾ ਸੀ। ਇਸ਼ਾਰਾ ਕੀਤਾ ਮਹਾਂਪੁਰਸ਼ਾਂ ਨੇ, ਜਿਸ ਵੇਲੇ ਕਾਰ ਮਹਾਂਪੁਰਸ਼ਾਂ ਨੇ ਚਲਾਈ, ਆਪ ਜੀ ਆਪ ਚਲਾ ਰਹੇ ਸੀ ਤੇ ਇੱਕ ਛੋਟੀ ਲੜਕੀ ਜਿਹਦੇ ਕੇਸ ਖਿਲਰੇ ਹੋਏ, ਸਾਦੇ ਜੇ ਕੱਪੜੇ ਪੁਰਾਣੇ, ਗਰੀਬ ਘਰ ਦੀ ਬੱਚੀ, ਉਹ ਨਾਲ ਦੌੜ ਪਈ। ਉਹ ਰਸਤਾ ਥੋੜਾ ਖਰਾਬ ਸੀ, ਅੱਗੇ ਜਾ ਕੇ ਰੋਡ ਮੇਨ ਸੀ। ਜਿਸ ਵੇਲੇ ਉਹ ਬੱਚੀ ਨਾਲ ਦੌੜ ਰਹੀ ਹੈ, ਥੋੜੀ ਜਿਹੀ ਕਾਰ ਤੇਜ਼ ਹੋਈ ਤੇ ਉਹ ਬੱਚੀ ਵੀ ਪੂਰੇ ਜ਼ੋਰ ਨਾਲ ਦੌੜਨ ਲੱਗ ਪਈ ਜਿੰਨੀ ਕੁ ਦੌੜ ਸਕਦੀ ਸੀ। ਮਹਾਂਪੁਰਸ਼ਾਂ ਨੇ ਕਾਰ ਗੱਡੀ ਰੋਕ ਲਈ, ਗੱਡੀ ਰੋਕ ਕੇ ਤੇ ਉਹਨੂੰ ਕੋਲ ਬੁਲਾਇਆ। ਜਿਸ ਵੇਲੇ ਉਹ ਬੱਚੀ ਖਿੜਕੀ ਦੇ ਕੋਲ ਆਈ ਨਾ, ਤੇ ਮਹਾਂਪੁਰਸ਼ਾਂ ਨੇ ਉਹਦੇ ਸਿਰ ਤੇ ਪਿਆਰ ਦਿੱਤਾ, ਹੱਥ ਰੱਖਿਆ, ਬਹੁਤ ਪਿਆਰ ਦਿੱਤਾ। ਉਹ ਬੱਚੀ ਉੱਥੇ ਰੁਕ ਗਈ। ਮਹਾਂਪੁਰਸ਼ਾਂ ਨੇ ਜਿਸ ਵੇਲੇ ਅੱਗੇ ਗੱਡੀ ਚਲਾਈ, ਕਹਿੰਦੇ ਇਹ ਸਾਡਾ ਪਿਆਰ ਮੰਗਦੀ ਸੀ। ਦੇਖੋ, ਇਹ ਸਾਡਾ ਪਿਆਰ ਮੰਗਦੀ ਸੀ, ਹਰ ਇੱਕ ਨਾਲ ਪਿਆਰ ਕੀਤਾ। ਖਿਲਰੇ ਹੋਏ ਕੇਸ ਨੇ, ਸਾਦੇ ਜੇ ਪੁਰਾਣੇ ਕੱਪੜੇ ਨੇ, ਗਰੀਬ ਘਰ ਦੀ ਬੱਚੀ ਹੈ। ਗਰੀਬ ਨਾ ਰਹੇ, ਅਮੀਰ ਰਹਿ ਜੇ, ਕੋਈ ਗੱਲ ਨਹੀਂ। ਅਮੀਰ ਨੂੰ ਤੇ ਹੋਏਗਾ ਕਿ ਸੰਤਾਂ ਦਾ ਟਾਈਮ ਨਹੀਂ ਲੱਗਾ, ਜੇ ਗਰੀਬ ਰਹਿ ਗਿਆ ਤੇ ਉਹਦੇ ਮਨ ਚ ਪਤਾ ਨਹੀਂ ਕੀ ਖਿਆਲ ਆਏਗਾ। ਇੱਕ ਵਾਰ ਆਪ ਜੀ ਯੂਪੀ ਦੇ ਦੀਵਾਨ ਸਨ, ਇੱਥੋਂ ਜਾ ਕੇ ਆਪ ਜੀ ਦੀਵਾਨ ਲਾ ਰਹੇ ਸੀ, ਕਰੀਬ 12-13 ਦੀ ਬਾਤ, ਅਬਾਸ ਨਗਰ ਤੋਂ ਆ ਰਹੇ ਨੇ ਤੇ ਅਬਾਸ ਨਗਰ ਦੇ 40 ਘਰ ਸਨ ਤੇ ਉਹਨਾਂ ਨੇ ਪ੍ਰੋਗਰਾਮ ਬਣਾਇਆ ਸੀ ਪਹਿਲਾਂ ਕਿ ਅਸੀਂ ਸਾਰੇ ਗੁਰਦੁਆਰਾ ਸਾਹਿਬ ਇਕੱਠੇ ਹੋ ਜਾਵਾਂਗੇ। ਸਵਾਰ ਦੇ ਲਾਗੇ ਦੀ ਬਾਤ, ਬਿਲਾਸਪੁਰ ਤੋਂ ਸਵਾਰ ਨੂੰ ਜਿਹੜੀ ਰੋਡ ਜਾਂਦੀ, ਜਦ ਉੱਥੇ ਗੁਰਦੁਆਰਾ ਸਾਹਿਬ ਅਰਦਾਸ ਹੋ ਗਈ, ਦੇਗ ਵੰਡੀ ਗਈ ਤੇ ਉਹ ਬੀਬੀਆਂ ਬੀਜੀ ਨੂੰ ਕਹਿਣ ਲੱਗੀਆਂ, ਬੀਬੀ ਜੀ ਅਸੀਂ ਤਾਂ ਬਾਬਾ ਜੀ ਦੇ ਘਰ ਚਰਨ ਪਾਉਣੇ ਸੀ, ਹੁਣ 40 ਘਰਾਂ ਚ ਟਾਈਮ ਬੜਾ ਲੱਗਦਾ। ਬੀਜੀ ਕਹਿੰਦੇ ਨੇ ਇਹਨਾਂ ਦੇ ਪਾਓ ਚਰਨ, ਹੁਣ 40 ਘਰਾਂ ਚ ਟਾਈਮ ਕਿਵੇਂ ਲੱਗੇ, ਸਰੀਰ ਬਿਰਧ ਹੈ। ਮਹਾਂਪੁਰਸ਼ਾਂ ਦਾ ਸਰੀਰ ਵੀ ਉਸ ਵੇਲੇ ਪੂਰਾ ਠੀਕ ਨਹੀਂ ਸੀ। ਮੈਨੂੰ ਕਹਿੰਦੇ ਫਿਰ ਕਿਵੇਂ ਕਰੀਏ। ਮੈਂ ਕਿਹਾ ਜੀ ਇਹਨਾਂ ਨੂੰ ਇੱਕ ਬੇਨਤੀ ਕਰਨੀ ਆ ਵੀ ਆਪਾਂ ਗੱਡੀ ਤੋਂ ਆਪ ਜੀ ਨਾ ਉਤਰੋ, ਵੀ ਵਿਹੜੇ 'ਚ ਗੱਡੀ ਲੈ ਜਾਈਏ ਤੇ ਫਿਰ ਇਸੇ ਤਰ੍ਹਾਂ ਕਰੀਏ। ਪਰ ਟਾਈਮ ਤੇ ਲੱਗਣਾ ਹੀ ਸੀ, ਲੇਟ ਹੋ ਗਏ। ਜਿਸ ਵੇਲੇ ਉੱਥੋਂ ਆ ਰਹੇ ਹਾਂ ਤੇ ਰਸਤੇ ਦੇ ਵਿੱਚ ਇੱਕ 18-20 ਸਾਲ ਦਾ ਨੌਜਵਾਨ ਖੜਾ ਤੇ ਉਹਨੇ ਹੱਥ ਦਿੱਤਾ। ਜਿਸ ਵੇਲੇ ਹੱਥ ਦਿੱਤਾ ਤੇ ਗੱਡੀ ਰੁਕ ਗਈ, ਭਾਈ ਕੁਲਵੀਰ ਸਿੰਘ ਚਲਾ ਰਹੇ ਸੀ। ਉਹ ਕਹਿਣ ਲੱਗਾ ਜੀ, ਮਹਾਂਪੁਰਸ਼ਾਂ ਕਹਿਣ ਲੱਗਾ, ਬਾਬਾ ਜੀ ਸਾਡੇ ਘਰ ਚਰਨ ਪਾ ਦਾ। ਕਹਿੰਦੇ ਕਿੰਨੀ ਕੁ ਦੂਰ ਹੈ? ਕਹਿੰਦੇ ਜੀ ਇੱਥੋਂ 3-5 ਕਿਲੋਮੀਟਰ ਦੱਸਿਆ ਉਹਨੇ। ਰਾਹ ਕਿਸ ਤਰ੍ਹਾਂ ਦਾ? ਕਹਿੰਦੇ ਰਾਹ ਤਾਂ ਜੀ ਖਰਾਬ ਹੈ। ਮਹਾਂਪੁਰਸ਼ਾਂ ਦੇ ਜਦੋਂ ਫੇਰ ਆਵਾਂਗੇ ਨਾ, ਉਦੋਂ ਅਸੀਂ ਤੇਰੇ ਘਰ ਚਰਨ ਪਾ। ਉਹ ਕਹਿਣ ਲੱਗਾ ਚੰਗਾ ਜੀ। ਜਿਸ ਵੇਲੇ ਗੱਡੀ ਤੁਰੀ, ਮਹਾਂਪੁਰਸ਼ ਮੈਨੂੰ ਕਹਿੰਦੇ ਬੇਟਾ ਆਪਾਂ ਹੁਣੇ ਜਾਈਏ। ਮੈਂ ਬੇਨਤੀ ਕੀਤੀ ਵੀ ਸੰਗਤ ਖੁਫੀਆ ਨਗਰ ਬਹੁਤ ਉਡੀਕ ਰਹੀ ਹੈ, ਆਪਾਂ ਲੇਟ ਵੀ ਹੋ ਗਏ ਹਾਂ। ਪਹਿਲਾਂ ਸੰਗਤ ਨੇ ਮਿਲਣਾ ਹੁੰਦਾ ਤੇ ਸੰਗਤ ਬਹੁਤ ਆਈ ਹੋਈ ਹੈ। ਮਹਾਂਪੁਰਸ਼ਾਂ ਦਾ ਵਚਨ ਹੈ, ਕਹਿੰਦੇ ਇਹਨੂੰ ਸਾਡੇ ਤੇ ਪੂਰਾ ਭਰੋਸਾ ਹੈ। ਦੇਖੋ ਇਹ ਮਹਾਂਪੁਰਸ਼ਾਂ ਦਾ ਵਚਨ। ਫੇਰ ਖਰੇ ਆਇਆ ਜਾਣਾ ਕਿ ਨਹੀਂ ਆਇਆ ਜਾਣਾ? ਕਹਿੰਦੇ ਫੇਰ ਖਰੇ ਆਇਆ ਜਾਣਾ ਕਿ ਨਹੀਂ ਆਇਆ ਜਾਣਾ? ਕਹਿੰਦੇ ਇਹਨੂੰ ਸਾਡੇ ਤੇ ਭਰੋਸਾ, ਅਸੀਂ ਇੱਕੋ ਵਾਰੀ ਕਹਿ ਕੇ ਫੇਰ ਆਵਾਂਗੇ। ਇਹਨੇ ਕਿਹਾ ਚੰਗਾ ਨਹੀਂ ਤੇ ਆਮ ਕਈ ਨੂੰ ਆਖੀ ਜਵਾਖ ਚ ਨਹੀਂ ਜੀ ਹੁਣੇ ਚੱਲੋ ਜੀ ਹੁਣੇ ਚੱਲੋ, ਆਮ ਹੀ ਸੁਭਾਅ ਬਣਿਆ ਹੁੰਦਾ। ਪਰ ਕਹਿੰਦੇ ਅਸੀਂ ਇੱਕੋ ਵਾਰੀ ਕਿਹਾ ਨਹੀਂ ਚੰਗਾ ਜੀ ਇਹਨੂੰ ਸਾਡੇ ਤੇ ਭਰੋਸਾ, ਹੁਣ ਭਾਵੇਂ ਹੋਰ ਲੇਟ ਹੋ ਜਾਈਏ ਹੁਣੇ ਚੱਲਣਾ। ਉਹਨੂੰ ਬੁਲਾਇਆ, ਚੱਲ ਭਾਈ। ਕਹਿੰਦੇ ਜੀ ਰਾਹ ਖਰਾਬ? ਮਹਾਂਪੁਰਸ਼ ਕਹਿੰਦੇ ਕੋਈ ਨੀ, ਭਾਵੇਂ ਰਾਹ ਖਰਾਬ ਹੈ ਭਾਵੇਂ ਕੁਛ, ਹੁਣ ਤੇ ਜਾਣਾ ਹੀ। ਉਸੇ ਵੇਲੇ ਗੱਡੀ ਮੋੜ ਕੇ ਉਸ ਗਰੀਬ ਘਰ ਦਾ ਜਿਹੜਾ ਬੱਚਾ ਸੀ, ਭਾਵ ਉਹਨਾਂ ਦੇ ਘਰ ਮਹਾਂਪੁਰਸ਼ ਗਏ। ਦੇਖੋ ਇਸ ਤਰ੍ਹਾਂ ਹਰ ਇੱਕ ਨੂੰ ਪਿਆਰ ਬਖਸ਼ਣ ਵਾਲੇ ਔਰ ਨਾਮ ਬਾਣੀ ਨਾਲ ਜੋੜਨ ਵਾਲੇ, ਜਿੱਥੇ ਉਹਨਾਂ ਨੇ ਲੱਖਾਂ ਨੂੰ ਅੰਮ੍ਰਿਤ ਛਕਾਇਆ, ਸ਼ਬਦ ਗੁਰੂ ਨਾਲ ਜੋੜਿਆ, ਉੱਥੇ ਭਾਈ ਹਰ ਇੱਕ ਦੇ ਨਾਲ ਆਪ ਜੀ ਨੇ ਪਿਆਰ ਕੀਤਾ। ਚਾਹੇ ਗਰੀਬ ਚਾਹੇ ਅਮੀਰ, ਉੱਥੇ ਚੰਗਾ ਮਾੜਾ ਪਾਪੀ ਪੁੰਨੀ ਦੀ ਗੱਲ ਨਹੀਂ ਕੀਤੀ ਆਪ ਜੀ ਨੇ। ਹਰ ਇੱਕ ਨੂੰ ਆਪਣੇ ਬਚਨਾਂ ਦੇ ਨਾਲ ਗੁਰੂ ਨਾਲ ਬਾਣੀ ਨਾਲ ਜੋੜਿਆ ਕਿ ਭਾਈ ਸਾਰਿਆਂ 'ਚ ਇੱਕੋ ਆਤਮਾ ਹੈ, ਇੱਥੇ ਕੋਈ ਦੂਜਾ ਨਹੀਂ। ਐਸੇ ਪਰਉਪਕਾਰ ਮਹਾਂਪੁਰਖਾਂ ਦੇ ਜਨਮ ਦੂਹੋਂ ਨਾਹੀ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲੈਣ ਹਰਸ਼ਿਓ ਲੈਣ ਮਲਾ। ਇਸ ਤੋਂ ਅੱਗੇ ਫਿਰ ਜੋ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਵਿਚਾਰ ਹੋਏਗੀ। ਹੁਣ ਦਿਨ ਛੋਟੇ ਆ ਰਹੇ ਨੇ, ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਦਾਸ 1:15 ਲੱਗਿਆ ਕਰੇਗਾ, ਤਾਂ ਕਿ ਆਪਾਂ 3 ਹੁਣ ਆਉਣ ਵਾਲਾ ਜਿਹੜਾ ਐਤਵਾਰ ਹੈ 3 ਆਨੰਦ ਸਾਹਿਬ ਸ਼ੁਰੂ ਕਰ ਦਿਆ ਕਰਾਂਗੇ। 3:15 ਤੱਕ ਅਰਦਾਸ ਹੋ ਜਾਇਆ ਕਰੇਗੀ, ਠੀਕ 12 ਕੀਰਤਨ ਸ਼ੁਰੂ ਹੋ ਜਾਇਆ ਕਰੇਗਾ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਸਮੇਂ ਸਿਰ ਇੱਥੇ 12 ਪਹੁੰਚਿਆ ਕਰੋ, ਲੰਗਰ ਪਾਣੀ ਛੱਕ ਕੇ ਗੁਰੂ ਦਰਬਾਰ ਵਿੱਚ 12:15 ਬੈਠ ਜਾਓ, ਤਾਂ ਕਿ ਆਪਾਂ ਜਿਹੜਾ 3:15 ਘੰਟੇ ਦਾ ਸਮਾਂ ਹੈ, ਪ੍ਰੋਗਰਾਮ ਹੈ, ਕੀਰਤਨ ਹੈ, ਇਹਦਾ ਪੂਰਾ ਪੂਰਾ ਲਾਭ ਪ੍ਰਾਪਤ ਕਰੀਏ। ਦਾਸ ਕੋਲੋਂ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕੇ ਆਪ ਜੀ ਨੇ ਖਿਮਾ ਕਰਨਾ। ਜਿਹੜੇ ਦਾਸ ਦੇ ਪ੍ਰੋਗਰਾਮ ਨੇ ਉਹ 31 ਨੂੰ ਇੱਥੋਂ ਕਰੀਬ 700 ਹੈ ਦੂਰ, ਸ਼ਾਹਜਹਾਨਪੁਰ ਤੋਂ ਅੱਗੇ ਗੋਲੇ ਵੱਲ ਬੰਡਾ ਹੈ, ਉੱਥੇ ਹੈ ਜ਼ਰੂਰੀ ਪ੍ਰੋਗਰਾਮ, 30 ਨੂੰ ਚਲੇ ਜਾਣਾ ਇੱਥੋਂ। ਫਿਰ 1-3 ਨਵੰਬਰ ਦਿੱਲੀ ਗੌਤਮ ਨਗਰ, ਉੱਥੇ ਸਲਾਨਾ ਸਮਾਗਮ ਹੈ, ਉਹ ਪ੍ਰੇਮੀ ਹਰ ਸਾਲ ਕਰਦੇ ਨੇ। ਆ ਜਿਹੜੇ ਇੱਥੇ ਆ ਕੇ ਸੇਵਾ ਕਰਦੇ ਨੇ ਨਾ ਇੰਟਰਨੈੱਟ ਦੀ, ਸਾਰਾ ਸਮਾਗਮ ਜਿਹੜਾ ਇੰਟਰਨੈੱਟ 'ਤੇ ਸੰਗਤਾਂ ਨੂੰ ਦਿਖਾਉਂਦੇ ਨੇ, ਉਹ ਜਿਹੜੇ ਨੌਜਵਾਨ ਨੇ ਬਹੁਤ ਪਿਆਰ ਹੈ ਉਹਨਾਂ ਦੇ ਅੰਦਰ, ਅਤੇ ਉਹਨਾਂ ਦਾ ਸਲਾਨਾ ਸਮਾਗਮ ਹੈ ਗੌਤਮ ਨਗਰ ਦਿੱਲੀ, ਰਾਤ ਦੇ ਉੱਥੇ ਪ੍ਰੋਗਰਾਮ ਹਨ 1-3 ਨਵੰਬਰ, ਅਤੇ 4 ਦਾ ਫਿਰ ਐਤਵਾਰ ਹੈ ਇੱਥੇ। ਇਸ ਤਰ੍ਹਾਂ ਇਹ ਪ੍ਰੋਗਰਾਮ ਇਸ ਹਫ਼ਤੇ ਦੇ ਹਨ, ਉਸ ਤੋਂ ਬਾਅਦ ਫਿਰ ਅਗਲੇ ਪ੍ਰੋਗਰਾਮ ਅਗਲੇ ਐਤਵਾਰ ਦੱਸੇ ਜਾਣਗੇ। ਸੋ ਆਪ ਜੀ ਬਹੁਤ ਵਡਭਾਗੇ ਹੋ, ਜੋ ਸਮਾਗਮ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਭ 'ਤੇ ਕਿਰਪਾ ਕਰਕੇ, ਅਤੇ ਬਹੁਤ ਵੱਡੀ ਸੇਵਾ ਜਿਹੜੀ ਬਖਸ਼ੀ ਹੈ, ਜਿਵੇਂ ਆਪ ਜੀ ਦੇ ਅੰਦਰ ਪਿਆਰ ਅਤੇ ਭਾਵਨਾ, ਕੀ ਬੱਚੇ, ਕੀ ਬਿਰਧ, ਕੀ ਬੀਬੀਆਂ, ਕੀ ਭਾਈ, ਮੈਂ ਨਾ ਲਵਾਂ, ਹਜ਼ਾਰਾਂ ਦੇ ਨਾਂ ਨਹੀਂ ਲੈ ਜਸਦੇ, ਆਪ ਜੀ ਸਭ ਨੇ ਬੜੇ ਹੀ ਪਿਆਰ ਨਾਲ ਅਤੇ ਜ਼ਿੰਮੇਦਾਰੀ ਨਾਲ ਸੇਵਾ ਨਿਭਾਈ ਹੈ। ਕਿਉਂਕਿ ਪਹਿਲੇ ਦਿਨ ਹੀ ਪਨਾਲ ਭਰ ਗਏ ਸਨ, ਔਰ ਪਹਿਲੇ ਦਿਨ ਹੀ ਲੰਗਰ ਦੇ ਸਾਰੇ ਬਲਾਕ ਭਰ ਗਏ ਸਨ, ਔਰ ਦੂਸਰੇ ਦਿਨ ਅਤੇ ਫਿਰ ਤੀਸਰੇ ਦਿਨ ਤਾਂ ਆਪ ਜੀ ਜਾਣਦੇ ਹੀ ਹੋ, ਇਹ ਤਾਂ 20 ਦਾ ਪ੍ਰੋਗਰਾਮ ਹੋਣ ਕਰਕੇ, ਬਲਕਿ 21 ਦਾ, ਕਿਉਂਕਿ ਤੜਕੇ ਆਪਣਾ 4 ਸ਼ੁਰੂ ਹੁੰਦਾ ਸੀ, 4:30-5 ਭੋਗ ਪੈਂਦੇ ਸਨ, ਅਤੇ ਫਿਰ ਸ਼ਾਮ ਨੂੰ ਰਾਤ ਦੇ 12 ਵੱਜ ਜਾਂਦੇ ਸਨ। ਇਸ ਕਰਕੇ ਲੰਮਾ ਪ੍ਰੋਗਰਾਮ ਹੋਣ ਕਰਕੇ ਫਿਰ ਵੀ ਸੰਗਤ ਆ ਰਹੀ ਹੈ, ਜਾ ਰਹੀ ਹੈ, ਔਰ ਜਿੰਨੀ ਜਗ੍ਹਾ ਸੀ, ਕਿਉਂਕਿ ਇੱਥੇ ਜਿਹੜੀ ਨੇੜੇ ਜਗ੍ਹਾ ਹੈ ਇਹ 27 ਜਗ੍ਹਾ ਇਕੱਠੀ ਹੈ, 11, 8, 19, 6, ਅਤੇ ਫਿਰ 1 ਨਾਲ ਹੈ ਜਿਹੜੀ, ਅਤੇ ਉਸ 'ਤੇ ਬਾਹਰਲੇ ਪਾਸੇ ਵੀ ਜਿੱਥੇ ਟਰਾਲੀਆਂ ਆਦਿ ਖਲੋਂਦੀਆਂ, ਇਹ ਕਰੀਬ 29-30 ਜਗ੍ਹਾ ਜਿਹੜੀ ਹੈ ਸਵਾਗਮ ਵਾਸਤੇ। ਜੇ ਕਹਿ ਦਈਏ ਕਿ ਤਿਲ ਮਾਰਿਆ ਭੁੰਜੇ ਨਹੀਂ ਸੀ ਡਿੱਗਦਾ, ਇਹਦੇ 'ਚ ਕੋਈ ਸ਼ੱਕ ਨਹੀਂ, ਜਾਨੀ ਸੱਚੇ ਪਾਤਸ਼ਾਹ ਦੀ ਇੰਨੀ ਕਿਰਪਾ ਕਿ ਜੇ ਪਾਰਕ ਗਿਆ ਤਾਂ ਉੱਥੇ ਜਗ੍ਹਾ ਗੱਡੀ ਵਾਸਤੇ ਨਹੀਂ, ਪੰਡਾਲ ਵਿੱਚ ਬੈਠਣ ਵਾਸਤੇ ਜਗ੍ਹਾ ਨਹੀਂ, ਲੰਗਰ ਵਿੱਚ ਵੀ ਜਗ੍ਹਾ ਨਹੀਂ। ਲੰਗਰ ਵਾਲਿਆਂ ਦੇ ਕਈ ਫੋਨ ਆ ਰਹੇ ਨੇ ਪਹਿਲਾਂ ਵੀ, ਵੀ ਇਸ ਵਾਰ ਉਹ ਪ੍ਰੇਮੀ ਇੰਨੇ ਜ਼ੋਰ ਨਾਲ ਲੰਗਰ ਵਰਤਾਉਂਦੇ ਰਹੇ ਅਤੇ ਢੋਂਦੇ ਰਹੇ, ਉਹਨਾਂ ਦੇ ਗੁੱਟ ਵੀ ਸੁੱਜ ਗਏ, ਪਰ ਚਾਹ ਹੀ ਇੰਨਾ ਸੀ ਸਾਰੀ ਸੰਗਤ, ਚਾਹੇ ਕੋਈ ਪਹਿਰੇ 'ਤੇ ਹੈ, ਚਾਹੇ ਕੋਈ ਜੋੜਿਆਂ ਵਿੱਚ ਹੈ, ਚਾਹੇ ਕੋਈ ਪਾਰਕ 'ਤੇ ਹੈ, ਕਿ ਸਭ ਨੂੰ ਆਪਣਾ ਆਪ ਸੇਵਾਦਾਰਾਂ ਨੂੰ ਬੀਬੀਆਂ ਭਾਈਆਂ ਨੂੰ ਭੁੱਲਿਆ ਹੋਇਆ ਸੀ, ਉਹ ਗੁਰੂ ਦੇ ਪਿਆਰ ਵਿੱਚ, ਮਹਾਂਪੁਰਸ਼ਾਂ ਦੇ ਪਿਆਰ ਵਿੱਚ, ਸਾਧ ਸੰਗਤ ਦੀ, ਕਿਉਂਕਿ ਆਪਾਂ ਇੱਥੇ ਗੁਰੂ ਸਾਹਿਬ ਦੇ ਦਿਹਾੜੇ ਮਨਾਉਂਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਿਵਸ, ਕਿਉਂਕਿ ਮਹਾਂਪੁਰਸ਼ਾਂ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ, ਅਤੇ ਇਸ ਵਾਰ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਵੀ। ਇਸ ਕਰਕੇ ਗੁਰੂ ਸੱਚੇ ਪਾਤਸ਼ਾਹ ਦਾ ਪਿਆਰ ਸੰਗਤਾਂ 'ਚ ਅਤੇ ਮਹਾਂਪੁਰਸ਼ਾਂ ਦਾ ਪਿਆਰ ਹੀ ਇੰਨਾ ਕਿ ਆਪ ਨੇ ਸਭ ਨੇ ਬੜੇ ਹੀ ਪਿਆਰ ਅਤੇ ਭਾਵ ਨਾਲ ਸੇਵਾ ਕੀਤੀ ਹੈ। ਸਤਿਗੁਰ ਸੱਚੇ ਪਾਤਸ਼ਾਹ ਸਭ ਦੀ ਸੇਵਾ ਲੇਖੇ ਵਿੱਚ ਲਾਉਣ, ਔਰ ਇਸ ਗੱਲ ਦੀ ਆਪ ਜੀ ਨੂੰ ਹੀ, ਸੰਗਤ ਨੂੰ ਹੀ ਵਡਿਆਈ ਹੈ, ਸੰਗਤ ਨੂੰ ਹੀ ਵਧਾਈ ਹੈ, ਕਿਉਂਕਿ ਸਾਰੀ ਸੰਗਤ ਨੇ ਜੋ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਅਤੇ ਇਹ ਜਿਹੜੇ ਸਮਾਗਮ ਸਨ ਏਡੇ ਵੱਡੇ ਇਸ ਸੰਸਾਰ ਭਰ 'ਤੇ, ਜਿੱਥੇ ਕਿ ਇਹ ਲਾਈਵ ਚੱਲ ਰਿਹਾ ਸੀ ਇੱਥੇ ਅੰਬਾਲੇ ਤੋਂ ਲੈ ਕੇ ਤੇ ਨੰਗਲ ਤੱਕ। ਦੂਸਰੇ ਪਾਸੇ ਇੰਟਰਨੈਟ ਤੇ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਪ੍ਰੇਮੀਆਂ ਨੇ, ਕਿਉਂਕਿ ਪਹਿਲੇ ਦਿਨ ਹੀ 1700 ਜਗ੍ਹਾ ਇੰਟਰਨੈਟ ਖੁੱਲ੍ਹਾ। ਅਜੇ ਬਾਕੀ ਦਾ ਤੇ ਮੇਰੇ ਕੋਲ ਨਹੀਂ ਆਇਆ, ਉਹ ਤੇ ਇਹਨਾਂ ਨੂੰ ਮੈਂ ਪੁੱਛਾਂਗਾ ਜਸਪ੍ਰੀਤ ਸਿੰਘ ਹੋਰਾਂ ਨੂੰ। ਇਹਨਾਂ ਮੈਨੂੰ ਪਹਿਲੇ ਦਿਨ ਦੱਸਿਆ ਸੀ ਕਿ 1700 ਜਗ੍ਹਾ ਪਹਿਲੇ ਦਿਨ ਜਿਹੜਾ ਸੀ ਬਾਹਰਲੇ ਦੇਸ਼ਾਂ 1700 ਜਗ੍ਹਾ ਇੰਟਰਨੈਟ ਖੁੱਲ੍ਹਾ। ਬਾਕੀ ਦਾ ਰਿਕਾਰਡ ਇਹਨਾਂ ਕੋਲੋਂ ਲਵਾਂਗਾ। ਸੋ ਉੱਥੇ ਇੱਕ ਇੱਕ ਦੇ ਵਿੱਚ ਕਈ ਜਗ੍ਹਾ ਵੀ ਪਤਾ ਲੱਗਾ ਕਿ ਬਾਹਰਲੇ ਦੇਸ਼ ਕਈ ਪ੍ਰੇਮੀ ਕਈ ਕਈ ਘਰਾਂ ਦੇ ਇਕੱਠੇ ਹੋ ਜਾਂਦੇ ਸੀ, ਉੱਥੇ ਹੀ ਲੰਗਰ ਪਾਣੀ ਚਾਹ ਪਾਣੀ ਤੇ ਦੇਖ ਰਹੇ ਨੇ ਵੱਡੀਆਂ ਵੱਡੀਆਂ ਸਕਰੀਨਾਂ ਤੇ ਵੀ ਆਪਾਂ ਹੁਣ ਲੰਗਰ ਛਕ ਲਓ ਚਾਹ ਪਾਣੀ ਪੀ ਲਓ। ਜਿਵੇਂ ਆਪਣਾ ਇੱਥੇ ਥੋੜਾ ਟਾਈਮ ਮਿਲਦਾ ਸੀ ਉਹ ਵੀ ਕਹਿੰਦੇ ਇੱਥੇ ਛਕ ਲਓ, ਫਿਰ ਉਹ ਬੈਠ ਜਾਂਦੇ ਸੀ ਦੇਖਣ ਨੂੰ। ਯਾਨੀ ਇੱਕ ਇੱਕ ਤੇ ਕਈਆਂ ਕਈਆਂ ਨੇ ਬੈਠ ਕੇ ਦੇਖਿਆ ਔਰ ਸੱਚੇ ਪਾਤਸ਼ਾਹ ਦੀ ਕਿਰਪਾ ਕਿ ਅੱਗੇ ਵੀ ਚੜ੍ਹਦੀ ਕਲਾ ਵਿੱਚ ਹੀ ਹੋਏ ਨੇ ਸਾਰੇ ਪ੍ਰੋਗਰਾਮ ਤੇ ਇਸ ਵਾਰ ਹੋਰ ਚੜ੍ਹਦੀ ਕਲਾ, ਜਿਵੇਂ ਆਮ ਕਹਿੰਦੇ ਨੇ ਆਪਣਾ ਰਿਕਾਰਡ ਆਪੇ ਹੀ ਤੋੜਿਆ। ਸੋ ਇਸ ਕਰਕੇ ਇਹ ਸਮਾਗਮ, ਕਿਉਂਕਿ ਮਹਾਂਪੁਰਸ਼ਾਂ ਨੇ ਜੋ ਪਿਆਰ ਆਪ ਜੀ ਦੇ ਅੰਦਰ ਭਰਿਆ ਭਾਵਨਾ ਹੈ ਉਹ ਹਰ ਇੱਕ ਦੇ ਵਿੱਚੋਂ, ਔਰ ਜਿੰਨੇ ਮਹਾਂਪੁਰਸ਼ ਆਉਂਦੇ ਹੈ ਹੋਰ ਆਉਂਦੇ ਹੈ ਉਹ ਇੱਥੋਂ ਦੀਆਂ ਤੁਹਾਡੀਆਂ ਮਿਸਾਲਾਂ ਜਿਹੜੀਆਂ ਨੇ ਨਾ ਉਹ ਸਾਧ ਸੰਗਤ ਜੀ ਉਹ ਦੂਸਰੀ ਜਗ੍ਹਾ ਦਿੰਦੇ ਹੈ। ਪੰਜਾਬ ਦੇ ਮੁੱਖ ਮੰਤਰੀ ਆਏ ਔਰ ਇਸ ਤੋਂ ਬਾਅਦ ਹੋਰ ਕਈ ਜਗ੍ਹਾ ਗਏ, ਪਰ ਉਹਨਾਂ ਨੇ ਕਿਹਾ ਨਹੀਂ ਸਮਾਗਮ ਬੁਲਾਉਂਗੀ ਦਾ ਜੋ ਉੱਥੇ ਗੁਰਮਤ ਅਨੁਸਾਰ, ਨਾਲੇ ਉਹਨਾਂ ਕਿਹਾ ਵੀ ਜੋ ਗੁਰਮਤ ਅਨੁਸਾਰ ਉੱਥੇ ਚੱਲ ਰਿਹਾ ਸੀ ਉਹ ਮਿਸਾਲ ਆਪਣੀ ਆਪ ਸੀ। ਸੋ ਇਹ ਸਤਿ ਸੰਗਤ ਜੀ ਕਿਰਪਾ ਸੱਚੇ ਪਾਤਸ਼ਾਹ ਜੀ ਦੀ ਹੈ ਔਰ ਇਹ ਜੇ ਕਹੀਏ ਤੇ ਸੰਗਤ ਹਰ ਵਿੱਚ ਸੰਗਤ ਹਰ ਪ੍ਰਭ ਵਸਿਆ ਜੀ ਆਪ ਜੀ ਨੇ ਪੂਰੇ ਪਿਆਰ ਨਾਲ ਜ਼ਿੰਮੇਦਾਰੀ ਨਿਭਾਈ ਹੈ। ਭਾਵੇਂ ਅਸੀਂ ਸੋਚਦੇ ਸੀ ਕਿ ਬਹੁਤ ਸਾਰੇ ਜਿਹੜੇ ਜਥੇਦਾਰ ਸਾਡੇ ਬਜ਼ੁਰਗ ਹੋ ਗਏ ਨੇ ਤੇ, ਪਰ ਨਹੀਂ ਆ ਹੁਣ ਥੋੜ੍ਹੇ ਦਿਨ ਦੀ ਗੱਲ ਹੈ। ਮੈਂ ਕਿਹਾ ਵੀ ਭਾਈ ਹੁਣ ਤਾਂ ਮੈਂ ਵੀ ਬੁੱਢਾ ਹੋ ਗਿਆ। ਇੱਕ ਬੱਚਾ ਕਹਿੰਦਾ ਜਦੋਂ ਬਿਗਲ ਵੱਜਾ ਉਦੋਂ ਕੋਈ ਨਹੀਂ ਬੁੱਢਾ ਰਹਿੰਦਾ, ਤੁਸੀਂ ਸੁਣਾਈ ਸੀ ਨਾ ਕਹਿੰਦੇ ਸਮਾਗਮ ਚ, ਮੈਂ ਤਾਂ ਸੁਣਦਾ ਸੀ। ਕਹਿੰਦਾ ਹਾਂ, ਕਹਿੰਦੇ ਜਦੋਂ ਬਿਗਲ ਵੱਜਾ ਉਦੋਂ ਸਭ ਵੱਡੇ ਹੋ ਜਾਂਦੇ ਆ। ਮੈਂ ਵੈਸੇ ਕਹਿ ਰਿਹਾ ਸੀ ਮੈਂ ਕਿਹਾ ਭਾਈ ਹੁਣ ਤੇ ਮੇਰਾ ਸਰੀਰ ਬੁੱਢਾ ਹੋ ਗਿਆ ਤੇ ਪ੍ਰੋਗਰਾਮ ਜਿਹੜੇ ਆ ਦੂਰ ਦੂਰ ਦੇ ਹੁੰਦੇ ਆ, ਤਾਂ ਹੱਸ ਕੇ ਕਹਿਣ ਲੱਗਾ ਕਹਿੰਦਾ ਜਦੋਂ ਬਿਗਲ ਵੱਜਾ ਨਾ ਉਦੋਂ ਕੋਈ ਤੁਹਾਡਾ ਬੁੱਢਾ ਨਹੀਂ ਹੁੰਦਾ, ਉਦੋਂ ਸਭ। ਮੈਂ ਕਿਹਾ ਤੂੰ ਸੁਣਦਾ ਸੀ? ਕਹਿੰਦਾ ਹਾਂ ਮੈਂ ਸਾਰਾ ਸੁਣਿਆ। ਕਹਿੰਦੇ ਤੁਸੀਂ ਸੁਣਾਈ ਸੀ ਸਮਾਗਮ ਦੇ ਵਿੱਚ, ਤੇ ਸੱਚੀ ਗੱਲ ਹੈ ਕਿ ਤੁਸੀਂ ਚਾਹੇ ਬਜ਼ੁਰਗ ਚਾਹੇ ਬੱਚੇ ਸਭ ਨੇ ਭਾਈ ਬਹੁਤ ਸੇਵਾ ਕੀਤੀ ਹੈ। ਸੱਚੇ ਪਾਤਸ਼ਾਹ ਤੁਹਾਡੇ ਸਭ ਤੇ ਮਿਹਰ ਕਰੇ। ਇਹ ਇਕੱਲੇ ਦੀ ਨਹੀਂ ਸਾਰੀ ਸੰਗਤ ਦੀ ਹੈ, ਇਹਦੇ ਵਿੱਚ ਵਡਿਆਈ ਮਹਾਂਪੁਰਸ਼ਾਂ ਦੀ ਹੈ। ਤੁਹਾਡੀ ਸੇਵਾ ਦੀਆਂ ਮਿਸਾਲਾਂ ਪਿਆਰ ਦੀਆਂ ਮਿਸਾਲਾਂ ਬਾਹਰ ਮਿਲਦੀਆਂ ਨੇ ਕਿ ਰਤਵਾੜਾ ਸਾਡੇ ਮਹਾਂਪੁਰਖਾਂ ਨੇ ਇਸ ਸੰਗਤ ਦੇ ਕਿਵੇਂ ਸੇਵਾ ਵਿੱਚ ਲਾਇਆ। ਇਹਦੇ ਚ ਮਹਾਂਪੁਰਸ਼ਾਂ ਦੀ ਵਡਿਆਈ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਾਰੂ ਨਮਸਕਾਰ ਹੈ। ਹੋਈਆਂ ਪੁੱਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਸ਼ਬਦੋ ਤਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭੇ ਸਾਰਨਾ, ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖ ਸੰਗਾ ਸਭ ਗਵਾਈਆਂ ਕਰ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾ ਮੇਰਾ ਆਧਾਰੋ ਵਾਜੇ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਸੁਣਦੇ ਪਨੀਤ ਕਹਤੇ ਪਵਿੱਤ ਸਤਿਗੁਰ ਹੈ ਭਰਪੂਰੇ ਦਿਵਸ ਰਾਤ ਤੋਂ ਦਾਈ ਦਾਇਆ ਖਿਲੇ ਸਗਲ ਜਗਤ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ
ਧੰਨ ਹੈ
ਗੁਰੂ ਅਮਰਦਾਸ ਸਾਹਿਬ
ਧੰਨ ਹੈ
ਧੰਨ ਹੈ
ਸਾਹਿਬ
ਧੰਨ ਹੈ
ਧੰਨ ਹੈ
ਗੁਰੂ ਅਰਜਨ ਦੇਵ ਸਾਹਿਬ
ਧੰਨ ਹੈ
ਧੰਨ ਹੈ
ਧੰਨ ਹੈ
ਗੁਰੂ ਹਰਗੋਬਿੰਦ ਸਾਹਿਬ
ਧੰਨ
ਹੈ ਧੰਨ ਹੈ
ਧੰਨ ਹੈ
ਗੁਰੂ ਹਰ ਰਾਇ ਸਾਹਿਬ ਜੀ
ਧੰਨ ਹੈ
ਧੰਨ ਹੈ
ਧੰਨ ਹੈ
ਗੁਰੂ ਸ੍ਰੀ ਹਰਿਕ੍ਰਿਸ਼ਨ ਸਾਹਿਬ
ਧੰਨ ਹੈ
ਧੰਨ ਹੈ
ਸਾਹਿਬ
ਧੰਨ ਹੈ
ਧੰਨ ਹੈ
ਗੁਰੂ ਗੋਬਿੰਦ ਸਿੰਘ ਸਾਹਿਬ
ਧੰਨ
ਹੈ
ਧੰਨ ਹੈ
ਗੁਰੂ ਗ੍ਰੰਥ ਸਾਹਿਬ ਜੀ
ਧੰਨ
ਹੈ
ਧੰਨ ਹੈ
ਸ੍ਰੀ ਪੰਚ ਖਾਲਸਾ
ਧੰਨ
ਹੈ
ਧੰਨ ਹੈ
ਸਾਧ ਸੰਗਤ ਜੀ
ਧੰਨ
ਸਤਨਾਮ ਸ੍ਰੀ ਵਾਹਿਗੁਰੂ ਬੋਲ ਵਾਹਿਗੁਰੂ 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 ਬੋਲ ਪਿਆਰਿਆ ਤੇਰਾ ਮਿੱਠੜਾ ਲੱਗੇਗਾ
ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ
ਬੋਲ ਪਿਆਰਿਆ
ਤੇਰਾ ਪਿਆਰਾ ਲੱਗੇਗਾ
ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ
ਬੋਲ ਪਿਆਰਿਆ ਤੇਰਾ ਕਿਸ਼ਨਾ
ਲੱਗੇਗਾ
ਬੋਲ ਪਿਆਰਿਆ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਬੋਲ ਸਤਨਾਮ ਸ੍ਰੀ
ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।